ਨਿਰੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੋਰਿੰਡ ਕੋ ਮੇਰੀ ਹੈ ਪ੍ਰਣਾਮ। ਸਤਿਗੁਰੂ ਜੀ ਦੇ ਪਵਿੱਤਰ ਪਾਵਨ ਦਰਬਾਰ ਵਿੱਚ ਉਪਸਥਿਤ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਜੀ ਨੂੰ ਧੰਨ ਕਹੋ, ਸਭ ਗੱਜ ਕੇ ਕਹੋ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ। ਫਿਰ ਇੱਕ ਵਾਰ ਆਪਣੀ ਰਸਨਾ ਪਵਿੱਤਰ ਕਰੋ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਮੌਕੇ ਦੇ ਗੁਰੂ ਨੂੰ ਯਾਦ ਕਰੋ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਜਿਸ ਤਰ੍ਹਾਂ ਗੁਰੂ ਸਵਾਰਿਓ ਆਪ ਜੀ ਰੋਜ਼ਾਨਾ ਲੜੀਵਾਰ ਗੁਰ ਇਤਿਹਾਸ ਕਥਾ ਸ਼੍ਰਵਣ ਕਰਦੇ ਹੋ, ਆਪ ਜੀ ਸ਼੍ਰਵਣ ਕੀਤਾ ਹੁਣ ਤੱਕ, ਕਵੀ ਜੀ ਨੇ ਦੱਸਿਆ ਸੀ ਨੌਵੇਂ ਪਾਤਸ਼ਾਹ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਦੀ ਕਥਾ ਤੋਂ ਬਾਅਦ ਕਿ ਕਿਸ ਤਰ੍ਹਾਂ ਉਹ ਸਾਧ ਸੰਗਤ ਤੇ ਕਿਰਪਾ ਕਰ ਰਹੇ ਹਨ। ਔਰ ਉਸ ਤੋਂ ਬਾਅਦ ਕਥਾ ਆਰੰਭ ਹੋਈ ਸੀ ਹੇਮਕੁੰਟ ਪਰਬਤ ਦੀ ਉਸਤਤੀ ਦੇ ਨਾਲ, ਇੱਕ ਅਜਿਹੇ ਤਪੱਸਵੀ ਬਾਰੇ ਕਵੀ ਜੀ ਦੱਸ ਰਹੇ ਸੀ ਕਿ ਜਿਹਦੀ ਤਪੱਸਿਆ ਦੇ ਬਲ ਦੇ ਨਾਲ ਦੇਵਲੋਕ ਤੱਕ ਦੇਵਤਿਆਂ ਦੇ ਸਿੰਘਾਸਨ ਆਦਿਕ ਤੱਕ ਡੋਲ ਗਏ ਸੀ। ਇੱਥੇ ਆਦਿ ਦੇਵਤੇ ਫਿਰ ਬ੍ਰਹਮਾ ਜੀ ਦੇ ਕੋਲੋਂ ਪੁੱਛਦੇ ਨੇ ਕਿ ਬ੍ਰਹਮਾ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ, ਇਹ ਜਿਹੜੇ ਤਪੱਸਵੀ ਨੇ ਜਿਨ੍ਹਾਂ ਦੀ ਤਪੱਸਿਆ ਦੇ ਪ੍ਰਭਾਵ ਦੇ ਕਾਰਨ ਸਾਡੇ ਸਿੰਘਾਸਨ ਤੱਕ ਡੋਲ ਗਏ ਨੇ, ਹੇ ਬ੍ਰਹਮਾ ਜੀ, ਇਸ ਤਪੱਸਵੀ ਦੀ ਤਪੱਸਿਆ ਦੇ ਕਾਰਨ ਹਰ ਇੱਕ ਦੇਵਤਾ ਜੋ ਹੈ ਵਿਆਕੁਲ ਹੋ ਗਿਆ ਹੈ, ਇਹਨਾਂ ਦੇ ਪ੍ਰਭਾਵ ਨੂੰ ਝੱਲਣਾ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ। ਦੇਵਰਾਜ ਇੰਦਰ ਔਰ ਉਹਨਾਂ ਦੇ ਨਾਲ ਦੇ ਜਿੰਨੇ ਵੀ ਦੇਵਤੇ ਹਨ ਉਹ ਬ੍ਰਹਮਾ ਜੀ ਦੇ ਕੋਲੋਂ ਪੁੱਛ ਰਹੇ ਸੀ ਕਿ ਬ੍ਰਹਮਾ ਜੀ ਕਿਰਪਾ ਕਰਕੇ ਇਹ ਦੱਸੋ ਕਿ ਜਿਹੜੇ ਤਪੱਸਵੀ ਦੀ ਤਪੱਸਿਆ ਇਤਿਆਦ, ਉਹਨਾਂ ਦੇ ਪ੍ਰਭਾਵ, ਉਹਨਾਂ ਦੀ ਇਹ ਸਾਰੀ ਕੀਰਤੀ ਦਾ ਗਾਇਨ ਆਪ ਆਪਣੇ ਮੁੱਖ ਤੋਂ ਕਰ ਰਹੇ ਹੋ, ਕਿਰਪਾ ਕਰਕੇ ਦੱਸੋ ਕਿ ਇਹ ਤਪੱਸਵੀ ਜੋ ਹੈ ਇਹ ਕਿਹਦਾ ਪੁੱਤਰ ਹੈ ਔਰ ਇਤਨੀ ਕਠਿਨ ਤਪੱਸਿਆ ਇਹਨੇ ਕਿਉਂ ਕੀਤੀ ਹੈ। ਇੱਥੇ ਤੱਕ ਗੁਰੂ ਸਵਾਰਿਓ ਆਪ ਜੀ ਨੇ ਸੁਣਿਆ ਸੀ। ਹੁਣ ਇਸ ਤੋਂ ਅੱਗੇ ਮੈਂ ਅਰਜ਼ ਕਰਨ ਦਾ ਯਤਨ ਕਰਦਾ ਹਾਂ। ਕਹਤ ਭਇਓ ਕਮਲਾਸਨ ਤੇਹ ਕੋ ਸੁਨੋ ਸੁਰੋ ਅਖਿਆਨ ਮਹਾਨ ਚਿਰੰਕਾਲ ਕੋ ਹੈ ਪੁਰਾਤਨ ਜਬ ਸਤਯੁਗ ਕੋ ਸਮੇਂ ਸੁਜਾਨ ਦਾਨਵ ਦੈਤ ਬਿਲੰਦ ਬਲੀ ਤੀਨ ਲੋਕ ਜੀਤੇ ਸਭ ਥਾਨ ਦੁਸ਼ਟ ਵਿਸਾਲ ਅਨਿਸ਼ਟੈ ਠਾਨਤ ਤੁਮੈ ਨਿਕਾਸਿਓ ਸੁਖ ਕਰੇ ਹਾਂ। ਬ੍ਰਹਮਾ ਜੀ ਇੰਦਰ ਦੇਵਤੇ ਨੂੰ ਔਰ ਨਾਲ ਵਾਲੇ ਦੇਵਤਿਆਂ ਨੂੰ ਦੱਸ ਰਹੇ ਸੀ ਕਿ ਹੇ ਦੇਵਗਨੋ, ਹੇ ਇੰਦਰ ਦੇਵ, ਸਮਾਂ ਉਸ ਵਕਤ ਦੈ ਕਿ ਜਿਸ ਵਕਤ ਬਹੁਤ ਸਮੇਂ ਪਹਿਲਾਂ ਸਤਯੁਗ ਦਾ ਸਮਾਂ ਸੀ ਔਰ ਉਸ ਸਮੇਂ ਕੀ ਹੋਇਆ ਕਿ ਜਿੰਨੇ ਵੀ ਦਾਨਵ ਦੈਤ ਬਿਲੰਦ ਬਲੀ ਵੱਡੇ ਵੱਡੇ ਦਾਨਵ ਜਿਹੜੇ ਕਿ ਆਪਣੇ ਅਜਿਹੇ ਕੁਕਰਮਾਂ ਕਰਕੇ ਪ੍ਰਸਿੱਧ ਸਨ, ਜਿਨ੍ਹਾਂ ਦਾ ਕੰਮ ਸੀ ਕਿ ਹਮੇਸ਼ਾ ਆਪਣੇ ਤੋਂ ਨੀਵੇਂ ਨੂੰ ਦਬਾ ਲੈਣਾ ਔਰ ਹਰ ਇੱਕ ਜਗ੍ਹਾ ਤੇ ਜਾ ਕੇ ਆਪਣਾ ਅਧਿਕਾਰ ਬਣਾ ਲੈਣਾ। ਉਸ ਵਕਤ ਕੀ ਹੋਇਆ ਕਿ ਉਹਨਾਂ ਦੈਤਾਂ ਨੇ ਤੁਹਾਨੂੰ ਸਾਰੇ ਦੇਵਤਿਆਂ ਨੂੰ ਉਸ ਤੁਹਾਡੀ ਇੰਦਰਪੁਰੀ ਦੇ ਵਿੱਚੋਂ ਕੱਢ ਦਿੱਤਾ ਸੀ, ਭਾਵ ਉੱਥੇ ਜਦੋਂ ਜਾ ਕੇ ਅਧਿਕਾਰ ਕਰ ਲਿਆ। ਨਿਕਟ ਭਗਵਤੀ ਤਬ ਤੁਮ ਗਮਨੇ ਅਨਿਕ ਭਾਂਤ ਕੀ ਸਤੁਤੀ ਸੁਨਾਏ ਦੁਰਗਾ ਪਈ ਪ੍ਰਸਿੱਧਤ ਹਿਤ ਕਰ ਆਪਣ ਸਰੀਰ ਕੀ ਨਿਭਤਾ। ਉਸ ਵਕਤ ਹੇ ਦੇਵਗਨੋ, ਤੁਸੀਂ ਜਦੋਂ ਬਿਲਕੁਲ ਦੁਖੀ ਹੋਏ ਸੀ, ਆਪਣਾ ਘਰ ਵੀ ਤੁਹਾਡਾ ਤੁਹਾਡੇ ਹੱਥੋਂ ਜਦੋਂ ਖੁੱਸ ਗਿਆ, ਤੁਸੀਂ ਜਾ ਕੇ ਦੁਰਗਾ ਦੇਵੀ ਦੇ ਕੋਲ ਜਦੋਂ ਪਹੁੰਚੇ, ਉਹਨਾਂ ਕੋਲ ਜਾ ਕੇ ਉਹਨਾਂ ਦੀ ਸਿਫਤ ਕੀਤੀ, ਵਡਿਆਈ ਕੀਤੀ ਕਿ ਹੇ ਮਾਤਾ ਕਿਰਪਾ ਕਰੋ, ਸਾਡੀ ਰੱਖਿਆ ਕਰੋ। ਉਸ ਵਕਤ ਜੋ ਦੁਰਗਾ ਦੇਵੀ ਹੈ ਉਹ ਜਦੋਂ ਤੁਹਾਡੇ ਸਾਹਮਣੇ ਪ੍ਰਗਟ ਹੋਏ, ਦੀਨਸ ਦਰਸ਼ਨ ਧਰਮ ਗੋਪਤਾ ਤੁਮਕੋ ਦੀਨ ਦੇਖ ਬੇਕੁਲਾਏ। ਜਦੋਂ ਉਸ ਦੁਰਗਾ ਦੇਵੀ ਨੇ ਤੁਹਾਨੂੰ ਦੇਵਤਿਆਂ ਨੂੰ ਦੁਖੀ ਹੋਇਆ ਵੇਖਿਆ, ਤੁਹਾਨੂੰ ਦੇਵਤਿਆਂ ਨੂੰ ਅਧੀਨ ਹੋਏ ਵੇਖਿਆ, ਉਸ ਵਕਤ ਉਸ ਧਰਮ ਦੀ ਰੱਖਿਅਕ ਦੇਵੀ ਨੇ ਤੁਹਾਨੂੰ ਦਰਸ਼ਨ ਦਿੱਤੇ। ਦੁਰਨਿਰੀਕਸ਼ਨਾ ਪੂਸ਼ਨ ਕੀਨੇ ਦੁੱਖ ਦੈਤਨ ਕਹਿਓ ਬੁਝਾਏ। ਜਦੋਂ ਉਸ ਦੇਵੀ ਨੇ ਤੁਹਾਡੇ ਕੋਲੋਂ ਪੁੱਛਿਆ ਕਿ ਹੇ ਦੇਵਤਿਓ, ਤੁਹਾਨੂੰ ਕੀ ਅਜਿਹਾ ਦੁੱਖ ਹੈ ਜਿਹਦੇ ਕਾਰਨ ਤੁਸੀਂ ਬਹੁਤ ਹੀ ਦੁਖੀ ਹੋ ਔਰ ਆਪਣਾ ਇਹ ਦੁੱਖ ਲੈ ਕੇ ਤੁਸੀਂ ਮੇਰੇ ਕੋਲ ਆਏ ਹੋਏ ਦਾ ਕਾਰਨ ਦੱਸੋ। ਬ੍ਰਹਮਾ ਜੀ ਦੇਵਤਿਆਂ ਨੂੰ ਉਹ ਪੁਰਾਣਾ ਇਤਿਹਾਸ ਦੱਸਦੇ ਹੋਏ ਕਹਿ ਰਹੇ ਸੀ ਕਿ ਤੁਸੀਂ ਫਿਰ ਜਦੋਂ ਉਸ ਦੇਵੀ ਦੇ ਸਾਹਮਣੇ ਦੈਤਾਂ ਵੱਲੋਂ ਕੀਤੇ ਹੋਏ ਕੁਕਰਮਾਂ ਬਾਰੇ ਦੱਸਿਆ ਕਿ ਇਸ ਤਰ੍ਹਾਂ ਜਿਹੜੇ ਦੈਤ ਨੇ ਸਾਨੂੰ ਦੁਖੀ ਕਰ ਰਹੇ ਨੇ। ਸੁਣ ਕੇ ਪ੍ਰਣ ਕੋ ਕੀਨ ਅੰਬਕਾ ਸਤਰੂ ਤੁਮਾਰੇ ਹਤੋਂ ਰਿਸਾਈ ਜਗ ਪਾਗ ਯਾਰ ਸਦਨ ਸੁਰਗ ਕੋ ਬੋਹਰ ਦੇਊਂ ਤੁਮਕੋ ਹਰ ਖਾਏ। ਉਸ ਵਕਤ ਜਦੋਂ ਦੁਰਗਾ ਦੇਵੀ ਨੇ ਤੁਹਾਡੇ ਕੋਲੋਂ ਤੁਹਾਡੀ ਸਾਰੀ ਪੁਕਾਰ ਤੁਹਾਡਾ ਦੁੱਖ ਸੁਣਿਆ ਤੇ ਫਿਰ ਉਸ ਵਕਤ ਉਸ ਦੇਵੀ ਨੇ ਉਸ ਆਦਿ ਸ਼ਕਤੀ ਨੇ ਤੁਹਾਡੇ ਕੋਲ ਇਹ ਪ੍ਰਣ ਕੀਤਾ ਕਿ ਹੁਣ ਪਹਿਲਾਂ ਤੁਹਾਡੇ ਜਿਹੜੇ ਦੁਸ਼ਮਣ ਨੇ ਉਹਨਾਂ ਦੁਸ਼ਮਣਾਂ ਦਾ ਮੈਂ ਨਾਸ ਕਰਾਂਗੀ ਔਰ ਉਸ ਤੋਂ ਬਾਅਦ ਤੁਹਾਡਾ ਜੋ ਜੱਗ ਭਾਗ ਹੈ ਉਹ ਔਰ ਉਸ ਤੋਂ ਇਲਾਵਾ ਜੋ ਤੁਹਾਡਾ ਘਰ ਹੈ ਜਿੱਥੇ ਤੁਸੀਂ ਰਹਿੰਦੇ ਹੋ ਸਵਰਗ ਆਦਿਕ, ਉਸ ਤੋਂ ਬਾਅਦ ਮੈਂ ਤੁਹਾਨੂੰ ਤੁਹਾਡਾ ਸਵਰਗ ਆਦਿਕ ਵਾਪਸ ਦਿਵਾਵਾਂਗੀ, ਭਾਵ ਪਹਿਲਾਂ ਮੈਂ ਤੁਹਾਡੇ ਜਿਹੜੇ ਦੁਸ਼ਮਣ ਨੇ ਉਹਨਾਂ ਦਾ ਨਾਸ ਕਰਾਂਗੀ। ਕ੍ਰੁੱਧਤ ਭਈ ਯੁੱਧ ਕੋ ਉਧਤ ਆਯੁਧ ਸੁਧ ਵਿਰੋਧ ਬਧਾਏ ਹਤੇ ਦੈਤ ਧਰਨੀ ਤਲ ਛਾਇਓ ਸੰਗਰ ਮੈਂ ਕਮਸਾਨ ਬਣਾਏ। ਉਸ ਵਕਤ ਦੇਵੀ ਜੋ ਹੈ ਬੜੇ ਹੀ ਕ੍ਰੋਧ ਦੇ ਨਾਲ, ਬਹੁਤ ਹੀ ਗੁੱਸੇ ਦੇ ਨਾਲ ਆਪਣੇ ਸਾਰੇ ਸਾਜੋ ਸਮਾਨ ਲੈ ਕੇ, ਭਾਵ ਹਥਿਆਰ ਆਦਿਕ ਨਾਲ ਲੈ ਕੇ, ਜਿੰਨੇ ਵੀ ਉਸ ਵਕਤ ਧਰਤੀ ਦੇ ਉੱਪਰ ਜਾਂ ਉਸ ਸਵਰਗ ਲੋਕ ਤੇ ਜਿਨ੍ਹਾਂ ਦੈਤਾਂ ਨੇ ਕਬਜ਼ਾ ਕੀਤਾ ਸੀ, ਉਹਨਾਂ ਦੈਤਾਂ ਦੇ ਕੋਲ ਆ ਕੇ ਦੇਵੀ ਨੇ ਬੜਾ ਹੀ ਕਮਸਾਨ ਦਾ ਯੁੱਧ, ਬੜਾ ਭਿਅੰਕਰ ਯੁੱਧ ਸ਼ੁਰੂ ਕੀਤਾ। ਰਕਤ ਬੀਜ ਸੋ ਰਣ ਪੁਨ ਕੀਨਸ ਆਯੁਧ ਲਗੇ ਰਕਤ ਥਰ ਪਾਤ ਪਏ ਸੈਂ ਕਰੇ ਦੈਤ ਸਹੰਸਰੈ ਅਯੁਤ ਲਛ ਕੋਟੈ ਇੱਕ ਜਾਤ। ਕਵੀ ਜੀ ਦੱਸਦੇ ਨੇ ਕਿ ਜਦੋਂ ਦੇਵੀ ਨੇ ਪਹਿਲਾਂ ਧਰਤੀ ਉੱਤੇ ਜਿਹੜੇ ਰਾਕਸ਼ਸ਼ ਸੀ ਉਹਨਾਂ ਦਾ ਵੱਧ ਕੀਤਾ, ਉਹਨਾਂ ਦਾ ਨਾਸ ਕੀਤਾ, ਉਸ ਤੋਂ ਬਾਅਦ ਰਕਤ ਬੀਜ ਜਿਹੜਾ ਕਿ ਇੱਕ ਅਜਿਹਾ ਦੈਤ ਸੀ ਇੱਕ ਅਜਿਹਾ ਦਾਨਵ ਸੀ ਕਿ ਜਿਹਦੇ ਖੂਨ ਦੇ ਵਿੱਚੋਂ ਵੀ ਹੋਰ ਦੈਤ ਪੈਦਾ ਹੋ ਜਾਂਦੇ ਸੀ, ਭਾਵ ਜਦੋਂ ਇਹਦੇ ਨਾਲ ਯੁੱਧ ਹੁੰਦਾ ਸੀ। ਤੁਸੀਂ ਅੱਗੇ ਵੀ ਸੁਣੋਗੇ ਕਿ ਜਦੋਂ ਇਹਦੇ ਨਾਲ ਯੁੱਧ ਹੋਇਆ, ਜਦੋਂ ਇਹਦੇ ਕੋਈ ਤਲਵਾਰ ਵੱਜਦੀ ਸੀ ਉਹਦੇ ਵਿੱਚੋਂ ਲਹੂ ਧਰਤੀ ਤੇ ਡਿੱਗਦਾ ਸੀ ਤੇ ਇੱਕ ਇੱਕ ਬੂੰਦ ਦੇ ਵਿੱਚੋਂ ਇੱਕ ਇੱਕ ਹੋਰ ਦੈਤ ਪੈਦਾ ਹੋ ਜਾਂਦਾ ਸੀ। ਇੱਥੇ ਕਵੀ ਜੀ ਦੱਸ ਰਹੇ ਨੇ ਕਿ ਜਦੋਂ ਰਕਤ ਬੀਜ ਦੇ ਨਾਲ ਦੇਵੀ ਨੇ ਯੁੱਧ ਕੀਤਾ ਉਸ ਵਕਤ ਕੀ ਹੋਇਆ, ਜਦੋਂ ਉਸ ਰਕਤ ਬੀਜ ਦੇ ਦੇਵੀ ਆ ਕੇ ਪ੍ਰਹਾਰ ਕਰਦੀ ਸੀ, ਭਾਵ ਤਲਵਾਰ ਮਾਰਦੀ ਸੀ ਜਾਂ ਕੁਛ ਵੀ ਖੰਡਾ ਆਦਿਕ ਪ੍ਰਹਾਰ ਕਰਦੀ ਸੀ, ਉਹਦੇ ਵਿੱਚੋਂ ਕੀ ਹੋਇਆ, ਜਿਹੜਾ ਖੂਨ ਧਰਤੀ ਤੇ ਡਿੱਗਦਾ ਸੀ, ਕਵੀ ਜੀ ਕਹਿੰਦੇ ਨੇ ਉਸ ਵਕਤ ਸੈਂਕੜੇ ਤੋਂ ਭਾਵ ਸੌ ਦੈਤ ਪੈਦਾ ਹੋਏ, ਫਿਰ ਵੇਖਦੇ ਵੇਖਦਿਆਂ ਹਜ਼ਾਰਾਂ ਤੋਂ ਲੱਖਾਂ ਤੱਕ ਦੀ ਗਿਣਤੀ ਹੋ ਗਈ। ਭਾਵ ਦੈਤ ਇੱਕੋ ਹੀ ਜਾਤ ਦੇ, ਭਾਵ ਇੱਕੋ ਹੀ ਰਕਤ ਬੀਜ ਦੀ ਸ਼ਕਲ ਵਰਗੇ, ਇੱਕੋ ਹੀ ਉਹਦੇ ਤਰ੍ਹਾਂ ਦੇ ਵਾਂਗੂ ਬਲਸ਼ਾਲੀ, ਉਹਦੇ ਵਾਂਗੂ ਹੀ ਕਪਟੀ, ਇਹ ਸਾਰੇ ਦੈਤ ਉਸੇ ਤਰ੍ਹਾਂ ਪੈਦਾ ਹੋ ਗਏ। ਹਤੇ ਦੈਤ ਤਰਨੀ ਤਲ ਛਾਇਓ ਸੰਗਰ ਮੈਂ ਕਮਸਾਨ ਬਣਾਏ। ਔਰ ਇਸ ਤਰ੍ਹਾਂ ਜਿਹੜੀ ਦੇਵੀ ਹੈ ਉਹ ਉਹਨਾਂ ਦੈਤਾਂ ਨੂੰ ਵਾਰ ਵਾਰ ਮਾਰਨ ਦਾ ਯਤਨ ਕਰ ਰਹੀ ਹੈ। ਹਤੇ ਬੋਹਰ ਉਪਜੇ ਪੁਨ ਤੈਸੇ ਜਿਨ ਕੀ ਸੰਖਿਆ ਗਨੀ ਨਾ ਜਾਤ ਚਿਰੰਕਾਲ ਲੋ ਰਹੀ ਕਾਲ ਕਰ ਸਮਤ ਪਈ ਕੁਛ ਤਬ ਜਗ ਮਾਤ। ਕਵੀ ਜੀ ਦੱਸਦੇ ਨੇ ਕਿ ਜਦੋਂ ਵਾਰ ਵਾਰ ਰਕਤ ਬੀਜ ਵਰਗੇ ਦੈਤ ਉਤਪੰਨ ਹੋਈ ਜਾ ਰਹੇ ਸੀ, ਜਿਨ੍ਹਾਂ ਦੀ ਗਿਣਤੀ ਕਵੀ ਜੀ ਕਹਿੰਦੇ ਨੇ ਅਸੰਖਾਂ ਤੋਂ ਪਰੇ ਹੈ, ਭਾਵ ਉਹਨਾਂ ਦੀ ਗਿਣਤੀ ਮੈਂ ਕਰ ਨਹੀਂ ਸਕਦਾ, ਇੰਨੇ ਕੁ ਅਣਗਿਣਤੋਂ ਦੈਤ ਹੋ ਗਏ। ਔਰ ਜਦੋਂ ਜਗਤ ਜਨਨੀ ਜਗਤ ਮਾਤਾ ਵਾਰ ਵਾਰ ਉਹਨਾਂ ਦੇ ਨਾਲ ਲੜ ਰਹੇ ਸੀ, ਦੁਰਗਾ ਦੇਵੀ ਵਾਰ ਵਾਰ ਲੜਦੇ ਪਏ ਸੀ, ਤੇ ਕਵੀ ਜੀ ਕਹਿੰਦੇ ਨੇ ਉਸ ਵਕਤ ਉਹ ਜੋ ਦੇਵੀ ਹੈ ਜਗਤ ਮਾਤਾ ਹੈ, ਕੁਛ ਕੁ ਉਹਨਾਂ ਦੇ ਸਰੀਰ ਵਿੱਚ ਥਕਾਵਟ ਮਹਿਸੂਸ ਹੋਈ। ਸੰਖਿਆ ਨੌ ਕੇ ਅੰਕ ਪਰ ਖੋੜਕ ਛੂਨ ਲਗਾਏ ਇਤੇ ਦੈਤ ਦੇਵੀ ਹਨੇ ਜਿਨੇ ਰਿਖਿਨ ਸਮੁਦਾਏ। ਕਵੀ ਜੀ ਕਹਿੰਦੇ ਨੇ ਕਿ ਉਸ ਵਕਤ ਜਿਹੜੇ ਦੈਤ ਨੇ 90 ਪਦਮ ਤੋਂ ਉਤਾਂ ਦੇ ਸਨ, ਭਾਵ ਇੰਨੇ ਕੁ ਦੈਤ ਸੀ ਜਿਹੜੇ ਕਿ ਦੇਵੀ ਉਸ ਵਕਤ ਮਾਰ ਰਹੀ ਸੀ ਔਰ ਉਹ ਵਧਦੇ ਜਾ ਰਹੇ ਸੀ। ਇਹਨਾਂ ਦੀ ਗਿਣਤੀ ਨੂੰ ਕਵੀ ਜੀ ਕਹਿੰਦੇ ਨੇ ਰਿਖੀ ਆਦਿਕਾਂ ਨੇ ਵੇਦਾਂ ਗ੍ਰੰਥਾਂ ਵਿੱਚ ਲਿਖਿਆ ਹੈ। ਬਿੰਦਿਆ ਚਲ ਪਰ ਥਿਤ ਪਈ ਜਗਤ ਈਸ਼ੂਰੀ ਜੋਏ, ਬਿੰਦਿਆ ਚਲ ਸੋ ਨਿਵਾਸਨੀ ਜਾਂਤੇ ਕਹਿ ਸਭ ਕੋਏ। ਜਦੋਂ ਜਗਤ ਮਾਤਾ ਦੁਰਗਾ ਦੇਵੀ ਥੋੜੇ ਜੇ ਥੱਕ ਗਏ, ਸਰੀਰ ਨੂੰ ਥਕਾਵਟ ਮਹਿਸੂਸ ਹੋਈ ਕਿਉਂਕਿ ਯੁੱਧ ਕਰਦਿਆਂ ਨੂੰ ਬਹੁਤ ਹੀ ਲੰਬਾ ਅਰਸਾ ਬੀਤ ਗਿਆ ਸੀ, ਉਸ ਵਕਤ ਦੇਵੀ ਨੇ ਵਿੰਧਿਆਚਲ ਪਰਬਤ ਦੇ ਉੱਪਰ ਜਾ ਕੇ ਆਪਣਾ ਟਿਕਾਣਾ ਕੀਤਾ, ਉੱਥੇ ਜਾ ਕੇ ਆਰਾਮ ਕਰਨਾ ਜਦੋਂ ਕੀਤਾ, ਇਸ ਕਰਕੇ ਕਵੀ ਜੀ ਕਹਿੰਦੇ ਨੇ ਉਸ ਦੇਵੀ ਦਾ ਨਾਮ ਵਿੰਧਿਆਚਲ ਦੇ ਉੱਤੇ ਨਿਵਾਸ ਕਰਨ ਵਾਲੀ ਵੀ ਨਾਮ ਲਿਆ ਜਾਂਦਾ ਹੈ। ਹੋਏ ਸੋ ਲੋਪ ਧਾਰ ਲਘੂ ਮੂਰਤ ਵਿੰਧਿਆਚਲ ਪਰ ਕੀਨ ਨਿਵਾਸ। ਫਿਰ ਉਸ ਵਕਤ ਦੇਵੀ ਨੇ ਵਿੰਧਿਆਚਲ ਪਰਬਤ ਦੇ ਉੱਪਰ ਅਲੋਪ ਹੋ ਕੇ ਭਾਵ ਇੱਕ ਬਿਲਕੁਲ ਛੋਟਾ ਸਰੂਪ ਧਾਰ ਕੇ ਨਿਵਾਸ ਕੀਤਾ। ਉਗਰ ਮਹਾ ਤਨ ਤਪਨੇ ਲਾਗੀ ਪੁਨ ਦੈਤਨ ਕੁਲ ਕਰੋ ਬਿਨਾਸ। ਔਰ ਕੀ ਹੋ ਗਿਆ, ਤੇ ਦੇਵੀ ਜੋ ਹੈ ਮਨ ਵਿੱਚ ਇਹੀ ਸੋਚਦੀ ਪਈ ਹੈ ਕਿ ਇਹ ਜਿਹੜੇ ਦੈਤ ਨੇ ਇਹਨਾਂ ਦਾ ਮੈਂ ਸਰਵਨਾਸ਼ ਕਰ ਦਿਆਂਗੀ, ਭਾਵ ਇਹਨਾਂ ਦਾ ਕੁਛ ਵੀ ਨਹੀਂ ਬਚੇ, ਬਿਲਕੁਲ ਇਹਨਾਂ ਦੀ ਕੁੱਲ ਨਾਸ ਹੋ ਜਾਏਗੀ। ਇਤ ਉਤ ਦੁਸ਼ਟ ਲਗੇ ਤਬ ਖੋਜਨ ਕਾਨਨ ਬੜੇ ਪਹਾੜ ਆਵਾਸ ਸਰਿਤਾ ਸਰਵਰ ਦਰੀ ਕੰਦਰਾ ਜਹ ਕਹਿ ਫਿਰੈ ਰਿਸੇ ਬਲ ਰਾਸ। ਔਰ ਦੇਵੀ ਜਦੋਂ ਵਿੰਧਿਆਚਲ ਪਰਬਤ ਦੇ ਵਿੱਚ ਇੱਕ ਜਗ੍ਹਾ ਟਿਕ ਗਈ, ਆਰਾਮ ਕਰਨ ਲੱਗ ਪਏ। ਤੇ ਇਹ ਜਿਹੜੇ ਦੈਤ ਨੇ ਉਸ ਵਕਤ ਦੇਵੀ ਨੂੰ ਲੱਭਦੇ ਫਿਰਦੇ ਨੇ, ਹਰ ਇੱਕ ਜਗ੍ਹਾ ਜਾਂਦੇ ਨੇ, ਸਰੋਵਰ ਜੰਗਲ ਆਦਿਕ, ਪਹਾੜਾਂ ਦੀਆਂ ਕੰਦਰਾਂ ਆਦਿਕ, ਭਾਵ ਹਰ ਇੱਕ ਜਗ੍ਹਾ ਜਦੋਂ ਦੇਵੀ ਨੂੰ ਲੱਭਣਾ ਇਹਨਾਂ ਨੇ ਕੀਤਾ। ਬੇਲ ਸੁਬੇਲ ਦੈਤ ਦੋਏ ਦੀਰਗ ਲੀਏ ਸੰਗ ਸੈਨਾ ਸਮੁਦਾਇ। ਕਵੀ ਸੰਤੋਖ ਸਿੰਘ ਜੀ ਦੱਸਦੇ ਨੇ ਕਿ ਦੋ ਦੈਤ ਸੀ ਜਿਨ੍ਹਾਂ ਦਾ ਨਾਮ, ਇੱਕ ਦਾ ਨਾਂ ਸੀ ਬੇਲ ਔਰ ਦੂਸਰਾ ਦੈਤ ਸੀ ਉਹਦਾ ਨਾਂ ਸੀ ਸੁਬੇਲ। ਇਹ ਦੋਵੇਂ ਦੈਤ ਆਪਣੇ ਨਾਲ ਬਹੁਤ ਹੀ ਜ਼ਿਆਦਾ ਸੈਨਾ ਲੈ ਕੇ ਇੱਕ ਬਹੁਤ ਹੀ ਵੱਡੇ ਇਕੱਠ ਦੇ ਰੂਪ ਵਿੱਚ ਦੇਵੀ ਨੂੰ ਲੱਭਦੇ ਫਿਰਦੇ ਨੇ। ਰਿਦੇ ਸੁੱਧ ਇੱਕ ਤਪਸੀ ਦੇਖਿਓ, ਚਿਰੰਕਾਲ ਕੋ ਤਪ ਗਨ ਤਾਈ। ਔਰ ਜਦੋਂ ਦੇਵੀ ਨੂੰ ਲੱਭਦੇ ਪਏ ਸੀ ਤੇ ਗੁਰੂ ਸਵਾਰਿਓ, ਉਸ ਵਕਤ ਥੋੜੀ ਹੀ ਅੱਗੇ ਗਏ ਤੇ ਇੱਕ ਤਪਸਵੀ ਵੇਖਿਆ ਜਿਹੜਾ ਕਿ ਬਿਲਕੁਲ ਸ਼ੁੱਧ ਹਿਰਦੇ ਵਾਲਾ, ਭਾਵ ਅਜਿਹੀ ਇੱਕ ਰਸ ਸਮਾਧੀ ਉਹਦੀ ਟਿਕੀ ਹੋਈ ਸੀ। ਜਦੋਂ ਇਹ ਬੇਲ ਸੁਬੇਲ ਦੋਵੇਂ ਦੈਤਾਂ ਨੇ ਉਸ ਤਪਸਵੀ ਨੂੰ ਵੇਖਿਆ, ਬ੍ਰਹਮ ਵਿਦਿਆ ਮੈਂ ਨਿਸ਼ਠਿਤ ਨਿਤ ਪ੍ਰਤ, ਸੂਰਜ ਅਗਨੀ ਕੇ ਸਮਤਾਏ, ਬੈਠੋ ਆਸ਼ਰਮ ਨਿਜ ਤਪ ਮਹਿਥਿਤ, ਏਕਾਕੀ ਮਨ ਸ਼ਾਂਤ ਸੁਹਾਇ। ਉਸ ਰਿਸ਼ੀ ਬਾਰੇ ਕਵੀ ਜੀ ਦੱਸਦੇ ਨੇ, ਉਸ ਤਪਸਵੀ ਬਾਰੇ, ਕਿ ਜਿਹੜਾ ਕਿ ਬਿਲਕੁਲ ਬ੍ਰਹਮ ਵਿਦਿਆ, ਭਾਵ ਉਸ ਬ੍ਰਹਮ ਦੇ ਵਿੱਚ ਸਥਿਤ ਹੋ ਚੁੱਕਿਆ ਸੀ। ਉਸ ਬ੍ਰਹਮ ਵਿਦਿਆ ਦਾ ਅਭਿਆਸ ਕਰਦਾ ਕਰਦਾ ਇੱਕ ਅਜਿਹਾ ਸਮਾਂ ਆਇਆ, ਉਹ ਜੋ ਤਪਸਵੀ ਸੀ, ਜਿਹੜੇ ਤਪਸਵੀ ਨੂੰ ਇਹਨਾਂ ਦੈਤਾਂ ਨੇ, ਬੇਲ ਔਰ ਸੁਬੇਲ ਦੋਵੇਂ ਦੈਤਾਂ ਨੇ ਵੇਖਿਆ, ਕਵੀ ਜੀ ਉਸ ਤਪਸਵੀ ਬਾਰੇ ਦੱਸਦੇ ਨੇ ਕਿ ਉਹ ਤਪਸਵੀ ਉਸ ਵਕਤ ਉਸ ਬ੍ਰਹਮ ਅਕਾਲ ਪੁਰਖ ਦੇ ਵਿੱਚ ਅਭੇਦ ਹੋ ਚੁੱਕਿਆ ਸੀ। ਉਹਦੀ ਬਿਰਤੀ ਜੋ ਹੈ ਉਸ ਪਰਮਾਤਮਾ ਦੇ ਚਰਨਾਂ ਵਿੱਚ, ਜਿਹਨੂੰ ਬ੍ਰਹਮ ਕਹਿੰਦੇ ਨੇ, ਬ੍ਰਹਮ ਸਰੂਪ ਕਹਿੰਦੇ ਨੇ, ਉਹਦੇ ਵਿੱਚ ਜਦੋਂ ਜਾ ਕੇ ਸਥਿਤ ਹੋਈ, ਉਸ ਵਕਤ ਨਿਤ ਪ੍ਰਤ ਸੂਰਜ ਅਗਨੀ ਕੇ ਸਮਤਾਏ, ਔਰ ਉਸ ਦਾ ਪ੍ਰਭਾਵ ਜੋ ਹੈ, ਉਸ ਤਪਸਵੀ ਦਾ ਪ੍ਰਭਾਵ ਅਜਿਹਾ ਸੀ ਕਿ ਜਿਵੇਂ ਸੂਰਜ ਔਰ ਅੱਗ ਦਾ ਪ੍ਰਭਾਵ ਹੁੰਦਾ, ਭਾਵ ਦੋਵੇਂ ਹੀ ਤਪਸ਼ ਦੇਣ ਵਾਲੇ ਨੇ, ਇਸ ਤਰ੍ਹਾਂ ਦਾ ਜਦੋਂ ਪ੍ਰਭਾਵ ਬਣਿਆ, ਬੈਠੇ ਉਹ ਆਸ਼ਰਮ ਨਿਜ ਤਪ ਮਹਿ ਥਿਤ, ਏਕਾਕੀ ਮਨ ਸ਼ਾਂਤ ਸੁਹਾਏ। ਔਰ ਆਪਣੇ ਆਸ਼ਰਮ ਦੇ ਵਿੱਚ ਉਹ ਜੋ ਤਪਸਵੀ ਹੈ ਬਿਲਕੁਲ ਇਕਾਂਤ ਅਵਸਥਾ ਦੇ ਵਿੱਚ, ਸ਼ਾਂਤੀ ਦੇ ਵਿੱਚ ਬੈਠਾ ਹੋਇਆ ਸੀ। ਅਸੁਰਨ ਕੀਨ ਬਿਲੋਕਨ ਪੁੱਛੋ, ਅਹੋ ਤਾਪਸੀ ਹਮੈ ਬਤਾਏ, ਇੱਕ ਇਸਤਰੀ ਸਭ ਅੰਗ ਮਨੋਹਰ, ਰਣ ਕਰਤੀ ਅਬ ਗਈ ਪਲਾਏ। ਇਹਨਾਂ ਦੋਵੇਂ ਦੈਤਾਂ ਨੇ, ਬੇਲ ਔਰ ਸੁਬੇਲ ਦੋਵੇਂ ਦੈਤ, ਜਦੋਂ ਜਾ ਕੇ ਉਸ ਤਪਸਵੀ ਨੂੰ ਕਹਿਣ ਲੱਗੇ, ਹੇ ਤਪਸਵੀ, ਸਾਡੇ ਵੱਲ ਧਿਆਨ ਦੇ, ਸਾਨੂੰ ਇੱਕ ਗੱਲ ਦਾ ਜਵਾਬ ਦੇ, ਸਾਡੇ ਨਾਲ ਇੱਕ ਔਰਤ ਸੀ ਜਿਹੜੀ ਕਿ ਯੁੱਧ ਕਰਦੀ ਪਈ ਸੀ, ਔਰ ਅਸੀਂ ਹੁਣ ਉਹਨੂੰ ਲੱਭਦੇ ਫਿਰਦੇ ਹਾਂ, ਜਿਹੜੀ ਇਹ ਪਤਾ ਨਹੀਂ ਲੱਗਦਾ ਪਿਆ ਕਿ ਕਿੱਥੇ ਦੌੜ ਕੇ ਤੁਰ ਗਈ ਏ। ਇਹਨਾਂ ਦੀ ਸ਼ਬਦਾਵਲੀ ਸੀ ਕਿ ਉਹ ਜੋ ਔਰਤ ਸਾਡੇ ਨਾਲ ਯੁੱਧ ਕਰਦੀ ਪਈ ਸੀ, ਉਹ ਸਾਡੇ ਕੋਲੋਂ ਭਾਵ ਦੌੜ ਕੇ ਚਲੀ ਗਈ, ਔਰ ਦੌੜ ਕੇ ਤੇ ਉਹੀ ਜਾਏਗਾ ਜੋ ਕਾਇਰ ਹੁੰਦਾ, ਭੱਜ ਕੇ ਤਾਂ ਉਹੀ ਜਾਏਗਾ ਜਿਹੜਾ ਡਰ ਗਿਆ ਹੁੰਦਾ। ਜਦੋਂ ਇਹ ਲਫ਼ਜ਼ ਇਹਨਾਂ ਨੇ ਕਹੇ ਤੇ ਉਸ ਵਕਤ ਫਿਰ ਦ੍ਰਿਸ਼ਟ ਸੋ ਗੋਚਰ ਰਹੀ ਨਾ ਹਮਰੇ, ਤਿਸ ਹਿਤ ਖੋਜੇ ਸਕਲ ਸੋ ਥਾਂ। ਇਹ ਦੈਤ ਕਹਿਣ ਲੱਗੇ ਕਿ ਸਾਨੂੰ ਜਦੋਂ ਨਜ਼ਰ ਨਾ ਆਈ ਤੇ ਉਸ ਤੋਂ ਬਾਅਦ ਅਸੀਂ ਉਸ ਨੂੰ ਲੱਭਦੇ ਲੱਭਦੇ ਹਰ ਇੱਕ ਜਗ੍ਹਾ ਵੇਖੀ। ਭਇਓ ਮਹਾ ਅਚਰਜ ਨਹਿ ਜਾਨੀ, ਦੈਤ ਹਤੇ ਜੋ ਦਾ ਸਮੁਦਾਏ। ਇਹ ਦੋਵੇਂ ਦੈਤ ਕਹਿਣ ਲੱਗੇ ਕਿ ਸਾਨੂੰ ਹੈਰਾਨੀ ਇਸ ਗੱਲ ਤੋਂ ਹੁੰਦੀ ਹੈ, ਅਚਰਜਤਾ ਇਹ ਗੱਲ ਦੀ ਹੈ ਕਿ ਅਸੀਂ ਸਮਝ ਨਹੀਂ ਸਕੇ ਕੁਛ, ਕਿ ਇੱਕ ਔਰਤ ਹੋ ਕੇ ਜਿਹਨੇ ਸਾਡੇ ਬਹੁਤ ਹੀ ਵੱਡੇ ਵੱਡੇ ਸੂਰਮੇ, ਬਹੁਤ ਹੀ ਜ਼ਿਆਦੀ ਸੈਨਾ ਸਾਡੀ ਜੋ ਹੈ ਉਹਦਾ ਉਹਨੇ ਨਾਸ ਕਰ ਦਿੱਤਾ। ਸੁਨ ਤਪਸੀ ਰਿਸ ਕਰਕੇ ਬੋਲਿਓ, रे मुड़ो दूर मत उर तार, क्या बकबाद करते अनजानो, सो शक्ति है परम उदार। जदों तपस्वी ने ये दोवें दैतां दे मूंह दे विच्चों अजिही शब्दावली सुनी, उस वक्त तपस्वी जिहड़ा क्रोध विच आ के गुस्से विच आ के कहन लगा, ओ मूर्ख इंसान, हे मूर्ख, तुहानूं पता ही नहीं कि तुसी पुठी मत वाले इंसान हो, तुसी अपनी उल्टी मत दे पिछे लग के, पता ही नहीं तुहानूं लगदा कि तुसी की कह रहे हो, क्या बकवाद करत अनजानो हो, ਕਿਵੇਂ ਅਣਜਾਣ ਪੁਣੇ ਦੇ ਵਿੱਚ ਇਸ ਤਰ੍ਹਾਂ ਦੇ ਉਲਟੇ ਲਫ਼ਜ਼ ਬੋਲਦੇ ਹੋ। ਤੁਹਾਨੂੰ ਪਤਾ ਹੈ ਉਹ ਔਰਤ ਜਿਹਨੂੰ ਤੁਸੀਂ ਕਹਿੰਦੇ ਪਏ ਹੋ, ਜਿਹਦੇ ਵਾਸਤੇ ਤੁਸੀਂ ਕਹਿੰਦੇ ਪਏ ਹੋ ਕਿ ਇੱਕ ਔਰਤ ਤਾਂ ਹੈ ਸੀ, ਸਾਡੇ ਸੂਰਮੇ ਕਿਵੇਂ ਉਹਨੇ ਮਾਰ ਦਿੱਤੇ, ਤੁਸੀਂ ਜਿਸ ਸ਼ਕਤੀ ਨੂੰ ਔਰਤ ਕਹਿੰਦੇ ਪਏ ਹੋ, ਅਸਲ ਵਿੱਚ ਉਹ ਇੱਕ ਸ਼ਕਤੀ ਹੈ ਜਿਹਨੂੰ ਆਦਿ ਸ਼ਕਤੀ ਕਿਹਾ ਜਾਂਦਾ, ਜਿਹੜੀ ਕਿ ਪਰਮ ਉਦਾਰ, ਉਹਦਾ ਵਿਸਥਾਰ ਨਹੀਂ ਦੱਸਿਆ ਜਾ ਸਕਦਾ, ਉਹਦੇ ਬਲ ਬਾਰੇ ਨਹੀਂ ਦੱਸਿਆ ਜਾ ਸਕਦਾ, ਉਹਦੀ ਪਹੁੰਚ ਬਾਰੇ ਨਹੀਂ ਦੱਸਿਆ ਜਾ ਸਕਦਾ, ਭਾਵ ਇਤਨੀ ਵੱਡੀ ਸ਼ਕਤੀ ਹੈ ਉਹ। ਜਹਾਂ ਕਹਾਂ ਪਰ ਪੂਰਨ ਪਾਵਨ, ਸਿਮਰੈ ਸ਼ਰਧਾ ਕਰੇ ਨਿਹਾਰ, ਜਬ ਬਿਦਤੈ ਗੀ ਰੂਪ ਭਯਾਨਕ, ਤਬ ਤੁਮ ਗਨ ਕੋ ਕਰੈ ਸੰਘਾਰ। ਉਸ ਵਕਤ ਉਸ ਤਪਸਵੀ ਨੇ ਬੇਲ ਔਰ ਸੁਬੇਲ ਦੋਵੇਂ ਦੈਤਾਂ ਨੂੰ ਕਿਹਾ ਕਿ ਜਿਸ ਨੂੰ ਤੁਸੀਂ ਇੱਕ ਆਮ ਔਰਤ ਸਮਝਦੇ ਪਏ ਹੋ, ਉਹ ਪਰਮ ਸ਼ਕਤੀ ਹੈ, ਔਰ ਹਰ ਇੱਕ ਜਗ੍ਹਾ, ਤੁਹਾਨੂੰ ਮੈਂ ਕੀ ਦੱਸਾਂ, ਜਾਂ ਇੱਥੇ ਜਾਂ ਹੋਰ ਗੱਲ ਨਹੀਂ, ਉਹ ਹਰ ਇੱਕ ਜਗ੍ਹਾ ਵਿੱਚ ਪਰਿਪੂਰਨ ਹੈ। ਜਦੋਂ ਵੀ ਕੋਈ ਉਹਨੂੰ ਪਰਿਪੂਰਨ ਸ਼ਰਧਾ ਦੇ ਨਾਲ, ਪੂਰੇ ਪ੍ਰੇਮ ਦੇ ਨਾਲ, ਭਾਵਨਾ ਸਹਿਤ ਯਾਦ ਕਰਦਾ ਹੈ, ਉਸ ਵਕਤ ਉਹ ਜੋ ਸ਼ਕਤੀ ਹੈ, ਉਸ ਵਕਤ ਉਹਨਾਂ ਦੇ ਸਾਹਮਣੇ ਪ੍ਰਗਟ ਹੋ ਜਾਂਦੀ ਹੈ। ਔਰ ਹਾਂ, ਜਿਹਨੂੰ ਤੁਸੀਂ ਕਹਿੰਦੇ ਵੀ ਉਹ ਇੱਕ ਆਮ ਔਰਤ ਹੈ, ਇਹ ਗੱਲ ਯਾਦ ਰੱਖਿਓ, ਜਦੋਂ ਆਪਣੇ ਉਹ ਅਸਲੀ ਰੂਪ ਵਿੱਚ ਪ੍ਰਗਟ ਹੋ ਗਈ, ਤੇ ਤੁਹਾਨੂੰ ਉਸ ਵਕਤ ਪਤਾ ਲੱਗੇਗਾ ਕਿ ਉਹਦਾ ਜਦੋਂ ਭਿਆਨਕ ਸਰੂਪ ਤੁਸੀਂ ਵੇਖਿਆ, ਤੇ ਉਹਨੇ ਪ੍ਰਗਟ ਹੁੰਦੇ ਸਾਰ ਤੁਹਾਡਾ ਸਾਰਿਆਂ ਦਾ ਸਰਵਨਾਸ਼ ਕਰ ਦੇਣਾ ਹੈ। ਸੁਨ ਉਨ ਮਤ ਦੈਤ ਉਰ ਕਰੋਪੇ, ਮਾਰੇ ਮਾਰ ਸਨ ਮੁਖ ਰਿਖ ਤਾਏ, ਤਬੈ ਤਪੋ ਤਨ ਹਿਰਦੈ ਵਿਚਾਰਿਓ, ਇਨ ਸੋ ਹਮ ਕਿਆ ਕਰੈ ਰਿਸਾਏ। ਜਦੋਂ ਸੱਚ ਸੁਣਿਆ, ਤੇ ਸਾਧ ਸੰਗਤ ਜੀ, ਸੱਚ ਜਿਹੜਾ ਉਹ ਕੜਵਾ ਹੁੰਦਾ, ਸੱਚ ਹਮੇਸ਼ਾ ਚੁਭਦਾ ਹੈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ, ਸਾਹਿਬ ਗੁਰਬਾਣੀ ਵਿੱਚ ਫੁਰਮਾਉਂਦੇ ਨੇ। ਜਦੋਂ ਕੋਈ ਇਨਸਾਨ ਸੱਚ ਬੋਲਦਾ ਹੈ ਤੇ ਕੀ ਹੁੰਦਾ, ਜਿਹੜੇ ਝੂਠੇ ਨੇ ਉਸੇ ਵਕਤ ਸੜ ਜਾਣਗੇ, ਕਿਉਂਕਿ ਸੱਚ ਜਿਹੜਾ ਉਹਨੇ ਆਪਣਾ ਵੱਖਰਾ ਸਰੂਪ ਹੈ, ਉਹਦਾ ਉਹਦੇ ਵਿੱਚ ਦਿਵਯਤਾ ਹੀ ਕੁਛ ਅਜਿਹੀ ਹੈ, ਉਹਦਾ ਸਰੂਪ ਹੀ ਕੁਛ ਅਜੇ ਹੈ ਕਿ ਉਹਨੂੰ ਸੁਣਦੇ ਸਾਰ ਜਿਹੜੇ ਪਾਪੀ ਲੋਕ ਨੇ ਉਹ ਸੜ ਜਾਂਦੇ ਨੇ। ਉਸ ਵਕਤ ਕੀ ਹੋਇਆ, ਜਦੋਂ ਇਸ ਤਪਸਵੀ ਨੇ ਸੱਚ ਗੱਲ ਦੱਸੀ ਕਿ ਜਿਸ ਸ਼ਕਤੀ ਨੂੰ ਤੁਸੀਂ ਇੱਕ ਮਾਮੂਲੀ ਔਰਤ ਕਹਿੰਦੇ ਹੋ, ਜਦੋਂ ਉਸ ਜਗਤ ਮਾਤਾ ਨੇ ਆਪਣਾ ਅਸਲੀ ਰੂਪ ਤੁਹਾਨੂੰ ਦਿਖਾਇਆ, ਤੇ ਸਾਰੀ ਦੈਤ ਕੁੱਲ ਦਾ ਸੰਹਾਰ ਕਰ ਦੇਵੇਗੀ। ਇਹ ਗੱਲ ਨੂੰ ਸੁਣਦੇ ਸਾਰ ਇਹ ਜਿਹੜੇ ਦੈਤ ਸਨ, ਜਿਹੜੇ ਉਨਮਤ ਭਾਵ ਮਾੜੀ ਮਤ ਵਾਲੇ ਨੇ, ਇਹ ਬੜੇ ਹੀ ਗੁੱਸੇ ਵਿੱਚ ਆਏ, ਕਿਉਂਕਿ ਇਹਨਾਂ ਦਾ ਸੁਭਾਅ ਹੀ ਹੈ ਹਮੇਸ਼ਾ ਕਰੂਰਤਾ ਵਰਤਣੀ, ਹਮੇਸ਼ਾ ਗਰਮ ਸੁਭਾਅ ਵਾਲੇ ਰਹਿਣਾ, ਗੁੱਸੇ ਵਿੱਚ ਰਹਿਣਾ। ਔਰ ਇਹ ਜਦੋਂ ਗੁੱਸੇ ਦੇ ਅਨੁਕੂਲ ਹੋ ਗਏ, ਤੇ ਉਸ ਵਕਤ ਉਸ ਤਪਸਵੀ ਨੂੰ, ਰਿਸ਼ੀ ਨੂੰ ਇਹ ਮਾਰਨ ਲੱਗੇ। ਪਰ ਰਿਸ਼ੀ ਜਿਹੜਾ, ਇੱਥੇ ਤੁਸੀਂ ਇੱਕ ਝਲਕ ਵੇਖੋਗੇ ਕਿ ਇੱਕ ਪਾਸੇ ਜਿਹੜੇ ਦੈਤ ਨੇ ਉਹ ਮਾਰ ਰਹੇ ਨੇ ਰਿਸ਼ੀ ਨੂੰ, ਪਰ ਰਿਸ਼ੀ ਜੋ ਹੈ ਉਹਨੇ ਆਪਣੇ ਹਿਰਦੇ ਚ ਵਿਚਾਰਿਆ ਕਿ ਇਹਨਾਂ ਦੇ ਉੱਤੇ ਮੈਂ ਕੀ ਗੁੱਸੇ ਹੋਵਾਂ, ਕਿਉਂਕਿ ਬ੍ਰਹਮ ਪਰਾਇਣ ਬ੍ਰਹਮਣ ਤਨ ਹੈ, ਧਰਮ ਨਾ ਹਮਰੋ ਯੁੱਧ ਮਚਾਏ। ਉਸ ਤਪਸਵੀ ਨੇ ਸੋਚਿਆ कि मैं हमेशा ब्रह्म विच अस्थित रहने वाला हाँ, हमेशा जिहड़ा मेरा टीचा है उस प्रभु दे चरणा दा ध्यान रखना, और मेरा धर्म है कि मेरा ब्राह्मण जन्म होने कारण मेरा धर्म है सिर्फ तपस्या करनी, नाम जपना, मेरा धर्म युद्ध करना नहीं। सो उस पासे जे असीं वेखीए ते दैत जिहड़े ने उह हमेशा क्रूरता वरत रहे ने। मैं अर्ज करां गुरु सवारियो, जरूरी नहीं कि एक वक्री बनावट होवे, एक जग्यो पवीत पाया होवे ते उस इंसान दे हाथ विच कुछ ग्रंथ होण जां उहने बोधी रखी होवे सिर दे उपर जां इस तरह का कुछ वेस होवे ते पंडित उही है। माफ करना, ब्राह्मण कुल विच जन्म लै लेना वह एक वक्री गल है, पर जिन्हों असल विच ब्राह्मण कहा जाता है, जेड़े ब्राह्मण नू जेड़ी ब्रह्म तत्व नू उस परमात्मा दे दर उत्ते कबूलता मिलती है, उत्थे मंजूरी मिलती है, वह जड़ा ब्रह्म तावे गुरु सवारियो इस भेख का मुथाज नहीं है। असल विच जेड़े गुरु के सिख होंदे ने बेशक उन्होंने अब जग्यो पवीत आदिक नहीं पाया होंदा, बेशक उन्होंने वह बनावट नहीं बनाई होंगी ब्राह्मणा वर्गी पंडित आदिक वर्गी, पर कबीर जी कहते ने कहो कबीर जो ब्रह्म विचार है, कबीर कह रहे ने कि जेड़ा इंसान उस ब्रह्म की विचार करता है वह ब्रह्म जेड़ा कि हर एक दे विच है, जेड़ा सज्जन विच भी है दुश्मन विच। और माफ करना, यह गल तां खत्म ही हो जाए उत्थे सज्जन और दुश्मन भी कित्थे नजर आएगा। जदों इंसान नूं हर जगह उस जो ब्रह्म दा फैलाओ है, हर जगह जिथे जिथे होंद है उस प्रभु दी उस ब्रह्म दी, जदों इन जीव नूं हर जगह वही नजर आएगा जदों विचार ही उहदी होवे। दूसरी चीज इंसान दे मस्तिष्क विच आवे ही ना, दूसरी चीज इंसान दी इस खोपड़ी विच काम ही ना करे, इत्थे सिर्फ ते सिर्फ उस परमात्मा दे ही बारे विचार होवे, इत्थे सिर्फ ते सिर्फ उस ब्रह्म दी विचार जदों होएगी, कबीर जी कहंदे ने उत्थे फिर भेस आदिक जिहड़े ने उन्दी लोड़ ही नहीं। उत्थे फिर कई अजिहे लोक जिन्हां ने यह चीज का विरोध किया, कबीर वर्गियां ने बड़े सख्त लफ्ज़ां नाल उन्हां नूं बुलाया, उन्हां नूं संबोधित किया कि जे तू इन्ना ही ब्राह्मण है तो तू दुनिया की रीति तो वक्खरा क्यों नहीं दुनिया विच आ गया। यह सारी गल्लां जदों होईयां तो सतगुरु जी भी कृपा करके यही समझाउंदे ने कि जेड़ा इंसान उस परमात्मा दे असली भेद नूं जाणदा है। मैं अर्ज कर रहा कि एक पासे ये जेड़े दैत ने यह क्रूरताई वरत रहे ने, इन्हां दा सुभा है गुस्सा करना, ते इत्थों सिद्ध हुंदा है कि जेड़े इंसान दे अंदर क्रोध पलपदा पिया, क्रोध पैदा है, जेड़े इंसान दे मत्थे उत्ते क्रोध दे नाल वट पै जांदे ने, भाव जेड़ा इंसान एक पल विच अपना आप गवा बैंदा है, बेशक माफ करना किन्ना को मर्यादा दा धारणी होवे, किन्ना को गुरबाणियां नूं पढ़ पढ़ के रटे लाई बैठा होवे, किन्नियां ही माला कसा देवे, माफ करना तुसी आप समझदार हो, फिर वह देवता ते ना होया वह दैत ही होएगा। गुरु सवारियो, क्योंकि क्रोध जिहड़ा वह हिस्से आया तामसी सुभा वालियां दे, और तमोगुणी ते साधु हो ही नहीं सकता, तमोगुणी जिहड़ा सुभा है वह सिर्फ दैतां दे हिस्से आया। जे तपस्या दे बारे जिक्र आया हुण तक असी सुनदे आए हां ते तमोगुणी वक्री चीज है, सात्विक जिहड़ी तपस्या उहदे बारे दस्सिया है, नाम जपना जिवें तुसी बैठे हो, ध्यान लाउणा सतगुरां दे चरणां विच इत्याद। सो कबीर जी भी कहंदे ने कहो कबीर जो ब्रह्म विचार है सो ब्राह्मण कहियत है हमारे, कबीर कह रहे ने कि मेरे अल्फाज विच मेरी दुनिया दे विच मेरी पहुंच दे विच जिथे मैं पहुंचिया होया उस स्थिति दे विच जाके दुनिया बेशक जिन्ना मर्जी वड्या दे एवें जे लोकां नूं। साध संगत जी, इंसान जिहड़ा बड़े तरह के प्रोपो कंडे करके कई तरह के पापड़ वेल के बहुत कुछ अजिहे पखंड करके दुनिया नूं ते भरमा लवेगा, पर कदी भी याद रखना उस गुरु नूं नहीं भरमा सकता। और हाँ, जिहड़े लोग उस परमात्मा दे कोल पहुंच गए ने, जिन्हां दी पहुंच उहदे दरबार विच है, जिहड़े कबूल ने उहदे चरणां विच, ओ लोक फिर यही कहणगे कि कहो कबीर जो ब्रह्म विचार है सो ब्राह्मण कहियत है हमारे, हे पंडित पंडित कुल विच जन्म लैण दे नाल तू वड्डा नहीं बन गया। जदों तक तेरे च उस असल भेद नू जानन वाला तत नहीं हैगा, तू उस परमात्मा दे दर ते कबूल नहीं हो सकता। इत्थे मैं अर्ज करा कि एक पासे ये दैत जो ने उस ब्राह्मण नू मार रहे ने, उन्हां दा सुभा है गुस्सा करना, वह अपने सुभा दे अनुकूल ने, वह इस करके गुस्से विच ने। पर दूसरे पासे हैरानी वाली गल है, क्योंकि जदों कोई सानू मारेगा बड़ा ही कठिन है कि उस वक्त अपने आप नू रोक लवे बंदा, बहुत ही कठिन है कि जे कोई मार रहे नू जवाब ना देिए, बहुत कठिन है, नामुमकिन चीज है। पर इत्थे आके असल विच सारा निचोड़ आ जांदा सामने कि वह इंसान दे पल्ले की है, वह वाकई संत है, साधु है। क्योंकि जदों भी साधुआं उत्ते कष्ट होए, उस वक्त जे साधु ही आप कुछ करन जोगे हुंदे, माफ करना वह करन जोगे है नहीं, जे साधु उस वक्त उन्हां दा बदला लैण, अपने सुभा दे अनुकूल चलन, ते कदी भी धरती दे उत्ते अवतार ना धारिया जांदा, कदी भी धरती उत्ते सतगुरु संत महात्मा ना आउंदे, भगवान ना आउंदा। क्योंकि दसवें पातशाह दा महावाक है कि जब जब होत अरिष्ट अपारा, कि जदों जदों साधु संतां दे उत्ते अत्याचार हुंदे, उन्हां नू दुखी किता जांदे, उत्थे लिखे तब तब उदों उदों ही अवतार धारदा है भगवान। सो वेखो कि सब तो वड्डा हाथ है फिर भगवान नू धरती ते लियाउण दा, भगतां दा इन्हां दे अंदर सहनशीलता है जिहड़ी, इत्थों एक सब तो वड्डी चीज सामने आ गई कि जे भगत ही उल्टा उन्हां दे बराबर खलो जाण, उन्हां दे उत्ते किते होए उन्हां वल्लों अत्याचार दा बदला भी अत्याचार ते देण, ते दुनिया उत्ते कदी भी सतगुरु ना आउंदे। और हां दूसरी चीज ए कि सतगुरु जी कृपा करदे ने कि जे इंसान जिहड़ा जदों तक ए चीज नू नहीं अपने अंदर वसा लैंदा, जिस तरह ए तपस्वी दे उत्ते अत्याचार हो रहा है, ते तपस्वी दे मन विच आया कि इन्हां लोकां उत्ते मैं की क्रोध करां, क्योंकि मेरा धर्म जो है मैनू इजाजत नहीं दिंदा, मेरा धर्म जो है वह है बिल्कुल तपस्या करना। तैसे सिस हैं इसी धर्म में मोहे समान शांति चित लाए। और तपस्वी ने सोचा कि जिमें जा मैं हाँ उसे तरह मेरे जो शिष्य ने, मेरे जो चेले ने, उन्हों का भी धर्म यही है, वह भी समान चित वाले ने, उन्हों की बिरती टिकी हुई है, भाव वह भी क्रोध नहीं करनगे, लड़नगे नहीं। कौन उपाय करें अब इन सो, कृत अपराध उचित है दंड, इमनिश्चय कर मुनि बर रिस तर, निज दर्शन अत कियो प्रचंड। जिथे ए गल है कि साधु दा सुभा हुंदा है बिल्कुल नीवा रहना, किसी नू बुरा नहीं बोलना, पर ध्यान देना गुरबाणी विच इक पाठ आउंदा है कि मूर्ख गंड पवै मोहे मार। मूर्ख जिहड़ा इंसान है जदों तक उहनूं उहदे किते होए कर्म दी कुकर्म दी सजा ना मिल जावे, ते उहदा कम की है कि वह दिनों दिन होर कुकर्मी होएगा। उस वक्त जदों रिशि ने सोचिया कि हुण अजिहा की कर्म किया जावे जिहदे नाल इन्हां दा किता होया जो अपराध है उहदी सजा भी इन्हां नूं मिले, इस तरह निश्चय करके, इम निश्चय कर मुनि बर रिस धर, निज दर्शन अत कियो प्रचंड। जदों मुनि ने यह निश्चय किया ते अपनी तपस्या दे बल दे नाल अपनी प्रचंड भाव बहुत ही कठिन तपस्या नू जदों उजागर किया, लाखन बरखन को तप भीखन, सिमरन तीखन कर बरबंड, करता पुरख ध्यान को तरके, जिसको योज तेज अनखंड। उस वक्त तपस्वी ने अपनी कई लखां वरियां दी तपस्या नू सामने लिया के, ते फिर की होया बड़ा ही बलशाली अपना एक स्वरूप बनाया, फिर उस वक्त उस करते पुरख नू याद किया जेड़ा के हर एक कारण नू करन वाला है, जिन्नी भी जीवां दी उत्पत्ति है, रिजक मिलदा है, विनाश हुंदा है, सृष्टि दा कारण आद अंत जेड़ा वो करता पुरख है। ऋषि ने उस करता पुरख दा जदों ध्यान धरिया ਤੇ ਕਵੀ ਜੀ ਦੱਸਦੇ ਨੇ ਉਸ ਅਕਾਲ ਪੁਰਖ ਦਾ ਧਿਆਨ ਧਰਿਆ ਜਿਹਦਾ ਓਜ ਤੋਂ ਭਾਵ ਬਲ ਅਜਿਹਾ ਹੈ ਜਿਹੜਾ ਕਿ ਅਨਖੰਡ, ਖੰਡ ਤੋਂ ਭਾਵ ਹੁੰਦਾ ਹਿੱਸੇ, ਹਿੱਸਿਆਂ ਤੋਂ ਭਾਵ ਹੁੰਦਾ ਜਿਹੜਾ ਕੱਟਿਆ ਜਾਵੇ, ਕੱਟਣ ਤੋਂ ਭਾਵ ਜਿਹੜਾ ਖਤਮ ਹੋ ਸਕੇ, ਪਰ ਅਨਖੰਡ ਤੋਂ ਭਾਵ ਉਸ ਪਰਮਾਤਮਾ ਦਾ ਬਲ ਅਜਿਹਾ ਹੈ ਜਿਹੜਾ ਖਤਮ ਨਹੀਂ ਹੋ ਸਕਦਾ। ਜਦੋਂ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ ਇੱਕ ਓਅੰਕਾਰ, ਜਦੋਂ ਇੱਕ ਓਅੰਕਾਰ ਕਾਰ ਜਿਹੜਾ ਬਣਾਈ ਹੋਈ ਏ, ਉਹ ਤੁਸੀਂ ਦੇਖਦੇ ਹੋ ਕਿ ਓਅੰ ਦੇ ਉੱਤੇ ਕਾਰ ਇਸ ਤਰ੍ਹਾਂ ਇੱਕ ਲਕੀਰ ਬਣਾਈ ਹੋਈ ਏ, ਉਸ ਕਾਰ ਦਾ ਮਤਲਬ ਹੈ ਕਿ ਉਸ ਪਰਮਾਤਮਾ ਦੀ ਕਾਰ, ਕਾਰ ਤੋਂ ਭਾਵ ਉਹਦਾ ਹੁਕਮ। ਜਿਸ ਤਰ੍ਹਾਂ ਉਸ ਲਕੀਰ ਦੇ ਅੱਗੇ ਕੋਈ ਡੰਡੀ ਨਹੀਂ, ਭਾਵ ਉਹ ਸਮਾਪਤ ਨਹੀਂ ਕਿ ਇੱਥੇ ਤੱਕ ਹੀ ਏ, ਉਹ ਸਦਾ ਹੀ ਚੱਲ ਰਹੀ ਏ। ਇਸ ਤੋਂ ਭਾਵ ਉਸ ਕਰਤਾ ਪੁਰਖ ਦਾ ਹੁਕਮ, ਉਸ ਪਰਮਾਤਮਾ ਦਾ ਜਿੰਨਾ ਵੀ ਬਲ ਹੈ ਉਹ ਕਦੀ ਵੀ ਖੰਡਨ ਹੋਣ ਵਾਲਾ ਨਹੀਂ। ਉਹਦੀ ਤਾਕਤ ਜੋ ਹੈ ਹਰ ਇੱਕ ਜਗ੍ਹਾ ਹੈ, ਉਹਦਾ ਵਾਸਾ ਹਰ ਇੱਕ ਜਗ੍ਹਾ ਹੈ। ਇਸ ਤਰ੍ਹਾਂ ਉਸ ਅਨਖੰਡ ਪ੍ਰਭੂ ਦਾ ਧਿਆਨ ਧਰਿਆ ਜਦੋਂ ਰਿਸ਼ੀ ਨੇ, ਓਂ ਤੇ ਹੁੰਕਾਰਾ ਕੀਨਸ ਸਿੰਘ ਖਾਲ ਕੋ ਕਰ ਮਹਿਤਾਰ, ਉਸ ਵਕਤ ਰਿਸ਼ੀ ਨੇ ਓਮ ਦਾ ਜਾਪ ਕਰਦੇ ਹੋਏ ਇੱਕੋ ਦਮ ਖੰਗਾਰਾ ਜਦੋਂ ਮਾਰਿਆ ਤੇ ਆਪਣੇ ਹੱਥ ਵਿੱਚ ਉਸ ਵਕਤ ਕੀ ਹੋਇਆ ਕਿ ਇੱਕ ਸ਼ੇਰ ਦੀ ਖਲ ਨੂੰ ਜਦੋਂ ਫੜਿਆ, ਕਰ ਲਗੁਤਾ ਚਟਕਾਇਤ ਚਾਰਿਓ ਚਿਜਕਨ ਚਾਰਨ ਜੁਝੇ ਜੁਝਾਰ, ਦੁਰਨਿਛ ਅਤ ਪੁੰਜ ਤੇਜ ਕੋ ਨਿਕਸਿਓ ਤਿਸ ਤੇ ਪੁਰਖ ਉਦਾਰ। ਜਦੋਂ ਛੇਤੀ ਦੇ ਨਾਲ ਉਸ ਸ਼ੇਰ ਦੀ ਉਸ ਖਲ ਨੂੰ ਝਾੜਿਆ ਗਿਆ ਤੇ ਕੀ ਹੋਇਆ, ਉਹਦੇ ਵਿੱਚੋਂ ਕਵੀ ਜੀ ਕਹਿੰਦੇ ਨੇ ਇੱਕ ਅਜਿਹਾ ਜੁਝਾਰੂ ਜਿਹੜਾ ਸੂਰਬੀਰ ਹੈ, ਦੁਰਨਿਸ਼ ਭਾਵ ਜਿਹਦੀ ਤੱਕਣੀ ਜਿਹੜੀ ਹੈ ਬੜੀ ਹੀ ਕਠਿਨ ਹੈ, ਜੇ ਕਿਸੇ ਵੱਲ ਵੇਖੇ ਤੇ ਉਹਨੂੰ ਭੈ ਹੁੰਦਾ ਉਹਦੀ ਅੱਖਾਂ ਵੱਲ ਵੇਖ ਕੇ, ਜਿਹੜਾ ਕਿ ਪ੍ਰਕਾਸ਼ ਦਾ ਬੜਾ ਵੱਡਾ ਪੁੰਜ ਹੈ, ਤਿਸ ਤੇ ਪੁਰਖ ਉਦਾਰ, ਇੱਕ ਅਜਿਹਾ ਪੁਰਖ, ਇੱਕ ਵੱਡਾ ਮਹਾਨ ਪੁਰਖ ਜਿਹੜਾ ਉਸ ਵਕਤ ਪ੍ਰਗਟ ਹੋ ਗਿਆ ਸਾਹਮਣੇ। ਆਯੁਤ ਉਰ ਦੀਰਘ ਯੁਗ ਬਾਹੂ ਕੰਧ ਉਤੰਗ ਮਹਾਬਰਿਆਰ, ਕਵੀ ਜੀ ਉਸ ਪੁਰਖ ਦੀ ਸਿਫਤ ਕਰਕੇ ਦੱਸਦੇ ਨੇ ਕਿ ਉਸ ਪੁਰਖ ਦੇ ਬਾਰੇ ਜੇ ਧਿਆਨ ਦਿੱਤਾ ਜਾਵੇ, ਉਹਦੇ ਨੇਤਰ ਇੰਨੇ ਕੁ ਲਾਲ ਸਨ ਔਰ ਇੰਨੇ ਕੁ ਡਰਾਉਣੇ ਲੱਗਦੇ ਸੀ, ਕਿਉਂਕਿ ਇੱਕ ਅਜਿਹਾ ਸੂਰਬੀਰ ਸੀ ਕਿ ਉਹਦੀ ਨੇਤਰਾਂ ਵੱਲ ਵੇਖਿਆ ਨਹੀਂ ਸੀ ਜਾਂਦਾ। ਜੇ ਨਿਗਾਹ ਪੈ ਵੀ ਜਾਵੇ ਤੇ ਮਨ ਨੂੰ ਡਰ ਹੁੰਦਾ ਸੀ ਕਿ ਪਤਾ ਨਹੀਂ ਇਹ ਕੀ ਕਰੇਗਾ। ਔਰ ਉਸ ਤੋਂ ਬਾਅਦ ਦੱਸਦੇ ਨੇ ਕਿ ਉਸ ਪੁਰਖ ਦੀ ਛਾਤੀ ਬਹੁਤ ਹੀ ਚੌੜੀ ਸੀ, ਦੀਰਘ ਯੁਗ ਬਾਹੂ ਬਹੁਤ ਹੀ ਲੰਬੀਆਂ ਬਾਹਾਂ ਸੀ, ਜਿਹਦੇ ਬਾਰੇ ਦਸਵੇਂ ਪਾਤਸ਼ਾਹ ਗੁਰਬਾਣੀ ਚ ਫੁਰਮਾਨ ਕਰਦੇ ਨੇ, ਆ ਜਾਨ ਬਾਹ, ਆ ਜਾਨ ਭਾਵ ਜਾਨੂਆਂ ਤੋਂ ਭਾਵ ਗੋਡਿਆਂ ਤੱਕ ਲੰਬੀਆਂ ਬਾਹਾਂ ਜਿਹਦੀਆਂ। ਇੱਕ ਵਾਰ ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸੱਚੇ ਪਾਤਸ਼ਾਹ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸੱਚੇ ਪਾਤਸ਼ਾਹ ਵੀ ਉਹੀ ਉਸ ਅਕਾਲ ਪੁਰਖ ਦਾ ਰੂਪ, ਜਿਨ੍ਹਾਂ ਦੀ ਬਾਹਾਂ ਵੀ ਇਤਿਹਾਸਕਾਰ ਦੱਸਦਾ ਕਿ ਗੋਡਿਆਂ ਤੀਕ ਲੰਬੀਆਂ ਸਨ। ਔਰ ਕਵੀ ਜੀ ਦੱਸ ਰਹੇ ਨੇ ਕਿ ਉਸ ਸਰੂਪ ਦਾ ਜਦੋਂ ਜਨਮ ਹੋਇਆ, ਸਾਹਮਣੇ ਪ੍ਰਗਟ ਹੋਏ, ਬਾਹਾਂ ਬਹੁਤ ਹੀ ਵਿਸ਼ਾਲ ਨੇ ਔਰ ਮੁੱਢ ਉੱਚੇ ਨੇ, ਮਹਾਬਰਿਆਰ ਔਰ ਬਹੁਤ ਹੀ ਬਲਸ਼ਾਲੀ ਸਰੂਪ ਹੈ। ਲਾਲ ਬਿਲੋਚਨ ਪਰੇ ਸ਼ੋਭ ਸੋ ਤਨ ਖੁਬਾਨ ਕਰ ਤਰਕਸ਼ ਦੋਏ, ਹਾਟਕ ਮੁਸਟ ਖੜਗ ਖਰ ਨਿਰਮਲ ਆਗੇ ਦੈਤਨ ਰਹੇ ਓ ਖਰੋਏ। ਲਾਲ ਨੇਤਰ ਨੇ ਉਸ ਵਕਤ ਉਹ ਪੁਰਖ ਦੇ ਜਿਹੜੇ ਕਿ ਬੜੇ ਹੀ ਸ਼ੋਭ ਭਾਵ ਗੁੱਸੇ ਦੇ ਨਾਲ ਨੇ, ਧਨੁਖ ਬਾਨ ਕਰ ਤਰਕਸ਼ ਦੋਏ, ਤੇ ਉਸ ਵਕਤ ਇੱਕ ਹੱਥ ਦੇ ਵਿੱਚ ਧਨੁਸ਼ ਹੈ ਔਰ ਇੱਕ ਹੱਥ ਦੇ ਵਿੱਚ ਪੱਥਾ ਹੈ ਤੀਰਾਂ ਵਾਲਾ, ਤੇ ਉਸ ਵਕਤ ਇੱਕ ਉਹਨਾਂ ਕੋਲ ਤਲਵਾਰ ਹੈ ਜਿਹਦੀ ਕਿ ਮੁੱਠ ਜੋ ਹੈ ਤਲਵਾਰ ਦੀ ਸੋਨੇ ਦੀ ਹੈ। ਉਸ ਵਕਤ ਉਹ ਜੋ ਸੂਰਬੀਰ ਹੈ ਉਹ ਇੱਕ ਮਹਾਬੀਰ ਸਰੂਪ ਦੋਵੇਂ ਦੈਤਾਂ ਦੇ ਅੱਗੇ ਆ ਕੇ ਖਲੋ ਗਿਆ। ਲੱਗੇ ਪ੍ਰਹਾਰ ਕਰਨ ਗਨ ਆਯੁਧ ਬਖਤਰ ਪੋਸ਼ ਬਿਲੋਕਿਓ ਸੋਏ, ਜਦੋਂ ਇਹ ਦੋਵੇਂ ਦੈਤ ਉਸ ਵਕਤ ਉਸ ਸ਼ੂਰਬੀਰ ਦੇ ਉੱਤੇ ਹਮਲਾ ਕਰਨ ਲੱਗੇ ਤੇ ਕਵੀ ਜੀ ਕਹਿੰਦੇ ਨੇ ਉਹਨਾਂ ਨੇ ਵੇਖਿਆ ਕਿ ਉਹ ਜਿਹੜਾ ਸੂਰਬੀਰ ਹੈ ਉਹਦੇ ਸਰੀਰ ਦੇ ਉੱਤੇ ਸੰਜੋਗ ਨੇ ਪਹਿਨੀ ਹੋਈ ਹੈ ਜਿਹਦੇ ਨਾਲ ਕਿ ਸਰੀਰ ਨੂੰ ਕੋਈ ਦੁੱਖ ਨਾ ਆ ਸਕੇ, ਕੋਈ ਫੱਟ ਨਾ ਲੱਗ ਸਕੇ। ਇਤ ਤੇ ਤਜੇ ਪੁਰਖ ਸਰ ਤੀਖਨ ਗਨ ਛਤਰਨ ਕੋ ਤਨ ਪਰੋਏ। ਔਰ ਇਸ ਸੂਰਬੀਰ ਨੇ ਜਿਹਦਾ ਜਨਮ ਉਸ ਤਪਸਵੀ ਦੇ ਤੇਜ ਵਿੱਚੋਂ ਹੋਇਆ, ਇਸ ਸੂਰਬੀਰ ਨੇ ਜਦੋਂ ਤੀਰ ਛੱਡਣੇ ਕੀਤੇ ਉਸ ਵਕਤ ਜਿੰਨੇ ਵੀ ਸ਼ਤਰੂ ਦੀ ਸੈਨਾ ਦੁਸ਼ਮਣਾਂ ਦੀ ਸੈਨਾ ਖੜੀ ਹੈ ਸਾਰਿਆਂ ਦੇ ਸਰੀਰਾਂ ਨੂੰ ਪਰੋ ਕੇ ਰੱਖ ਦਿੱਤਾ। ਤੁਮਲ ਮਚਿਓ ਸੰਗਰਾਮ ਅਨਿਕ ਬਿਦ ਤੀਰਨ ਤਲੀਨ ਦਸੋ ਦਿਸ ਛਾਏ ਗਜਾਰੋਹ ਪਟ ਰਥੀ ਕ੍ਰੋਧ ਕਰ ਹਯਾਰੋਹ ਆਏ ਗਨ ਤਾਏ। ਕਵੀ ਜੀ ਕਹਿੰਦੇ ਨੇ ਇੱਕ ਅਜਿਹਾ ਭਿਅੰਕਰ ਯੁੱਧ ਦਾ ਮੈਦਾਨ ਬਣ ਗਿਆ, ਬੜਾ ਹੀ ਭਿਅੰਕਰ ਯੁੱਧ ਉੱਥੇ ਚੱਲਿਆ। ਫਿਰ ਕੀ ਹੋਇਆ, ਹੋਰ ਵੀ ਜਦੋਂ ਜਿਹੜੀ ਸੈਨਾ ਦੇ ਕੁਛ ਲੋਕ ਹਾਥੀਆਂ ਤੇ ਸਵਾਰ ਨੇ, ਕੁਛ ਲੋਕ ਜਿਹੜੇ ਘੋੜਿਆਂ ਉੱਪਰ ਅਸਵਾਰ ਨੇ, ਉਹ ਸਾਰੇ ਬੜੇ ਹੀ ਕ੍ਰੋਧ ਦੇ ਨਾਲ ਭੱਜੇ ਆਏ ਕਿ ਹੁਣ ਦੇਖਦੇ ਆ ਇਹ ਇਕੱਲਾ ਇਨਸਾਨ ਸਾਡਾ ਕੀ ਕਰ ਲਏਗਾ। ਅਨੇਕ ਭਾਂਤ ਕੇ ਸ਼ਸਤਰ ਉਠਾਏ ਮੁਗਦਰ ਮੂਸਲ ਬਲ ਸਮੁਦਾਏ, ਆਪਣੇ ਹੱਥ ਵਿੱਚ ਉਹਨਾਂ ਦੇ ਗਦਾ ਆਦਿਕ ਭਾਵ ਜੋ ਵੀ ਕੁਛ ਉਹਨਾਂ ਨੂੰ ਸ਼ਸਤਰ ਉਹਨਾਂ ਦੇ ਕੋਲ ਦਿੱਤਾ ਗਿਆ, ਹਰ ਇੱਕ ਸ਼ਸਤਰ ਨੂੰ ਲੈ ਕੇ ਉਸ ਤਪਸਵੀ ਦੇ ਕੋਲ ਜਿਹੜਾ ਇੱਕ ਮਹਾਨ ਪੁਰਖ ਖੜਿਆ ਇਹਦੇ ਕੋਲ ਪਹੁੰਚ ਗਈ। ਤੋਮਰ ਖੜਗ ਤ੍ਰਿਸ਼ੂਲ ਹੂਲ ਖਰ ਭਾਲੇ ਧੋਪੈ ਗੁਰਜ ਉਠਾਏ ਸਾਰ ਸ਼ਕਤ ਬੜ ਕਠਿਨ ਕੁਦੰਡੈ ਖਪਰੇ ਬਾਣ ਜਮ ਧਰਾ ਧਾਰ ਇਤਿਆਦਿ। ਇਹ ਸਾਰੇ ਸ਼ਸਤਰਾਂ ਦੇ ਨਾਮ ਦੱਸੇ ਨੇ ਕਿ ਕਿਸੇ ਦੇ ਕੋਲ ਭਾਲਾ ਹੈ, ਕਿਸੇ ਕੋਲ ਕਿਸ ਤਰ੍ਹਾਂ ਦੇ ਖੰਡੇ ਨੇ, ਕਿਸੇ ਕੋਲ ਤਲਵਾਰਾਂ ਨੇ, ਨੇਜੇ ਆਦਿਕ ਨੇ। ਇਹ ਸਾਰਾ ਕੁਛ ਲੈ ਕੇ ਉਹ ਜੋ ਦੈਤ ਹਨ ਉਸ ਵਕਤ ਸਨਮੁਖ ਆ ਗਏ। ਧਾਰ ਜਿਨੂੰ ਕੀ ਤੀਖਨ ਭੀਖਨ ਚਮਕਤ ਲੋਹ ਡਸਨ ਸਮ ਮਾਰ 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 ਕਹਿ ਆਨ ਪਰੇ ਬੋ ਆਯੁਧ ਜੁਦ ਮਝਾਰ ਪ੍ਰਹਾਰ। ਕਵੀ ਜੀ ਦੱਸਦੇ ਨੇ ਉਹਨਾਂ ਹਥਿਆਰਾਂ ਦੀ ਜੋ ਧਾਰ ਹੈ, ਅਜਿਹੇ ਤਿੱਖੇ ਹਥਿਆਰ ਨੇ, ਜਦੋਂ ਹਥਿਆਰ ਲੈ ਕੇ ਯੁੱਧ ਭੂਮੀ ਵਿੱਚ ਪਹੁੰਚੇ ਸੂਰਮੇ ਦੈਤ ਜਦੋਂ ਪਹੁੰਚੇ ਲੜਾਈ ਕਰ ਰਹੇ ਨੇ, ਤੇ ਉਸ ਵਕਤ ਜਦੋਂ ਉਹ ਪ੍ਰਹਾਰ ਕਰਦੇ ਨੇ ਤੇ ਇਸ ਤਰ੍ਹਾਂ ਆ ਕੇ ਉਹ ਤੀਰ ਵੱਜਦੇ ਨੇ, ਇਸ ਤਰ੍ਹਾਂ ਆ ਕੇ ਉਹ ਤਿੱਖੇ ਹਥਿਆਰ ਵੱਜਦੇ ਨੇ ਕਿ ਮਾਨੋ ਜਿਵੇਂ ਕਿ ਜ਼ਹਿਰੀਲੇ ਨਾਗ ਡੰਗ ਮਾਰਦੇ ਹੋਣ, ਇਸ ਤਰ੍ਹਾਂ ਉਹ ਹਥਿਆਰਾਂ ਦੇ ਵਾਰ ਹੋ ਰਹੇ ਨੇ। ਮਾਰ ਮਾਰ ਕਹਿ ਅਨ ਪਰੇ ਬਹੁ ਆਯੁਧ ਯੁੱਧ ਮਝਾਰ ਪ੍ਰਹਾਰ। ਔਰ ਦੈਤ ਇੱਕ ਦੂਸਰੇ ਨੂੰ ਕਹਿ ਰਹੇ ਨੇ ਕਿ ਭੱਜੋ ਜਲਦੀ ਇਹਨੂੰ ਮਾਰ ਲਵੋ, ਇਕੱਲਾ ਤੇ ਹੈ ਇਹ ਆਪਣਾ ਕੀ ਵਿਗਾੜ ਲਏਗਾ। ਇਸ ਤਰ੍ਹਾਂ ਕਹਿੰਦੇ ਕਹਿੰਦੇ ਉਹ ਆਪਸ ਵਿੱਚ ਭੱਜੇ ਆ ਰਹੇ ਨੇ ਔਰ ਉਸ ਤਪਸਵੀ ਦੇ ਕੋਲ ਖੜੇ ਹੋਏ ਸ਼ੂਰਬੀਰ ਦੇ ਉੱਤੇ ਪ੍ਰਹਾਰ ਕਰਦੇ ਪਏ ਨੇ। ਹਾਰ ਨਾ ਹੋ ਤਸੁਰੋਂ ਤੇ ਕਬਹੂ ਸੇ ਜੋ ਦਾ ਅਰ ਪਰੇ ਅਸਾਰ। ਕਵੀ ਜੀ ਕਹਿੰਦੇ ਨੇ ਕਿ ਅਜਿਹੇ ਸ਼ੂਰਬੀਰ ਸਨ ਉਸ ਦਾਨਵ ਕੁਲ ਦੇ ਵਿੱਚ, ਅਜਿਹੇ ਯੋਧੇ ਸਨ ਉਹਨਾਂ ਦੇ ਕੋਲ ਜਿਹੜੇ ਕਿ ਦੇਵਤਿਆਂ ਦੇ ਕੋਲੋਂ ਵੀ ਨਹੀਂ ਸੀ ਹਾਰੇ ਜਾਂਦੇ। ਕਿਉਂਕਿ ਜਦੋਂ ਅਸੀਂ ਇੰਦਰ ਦੀ ਗੱਲ ਕਰੀਏ, ਉਹਨਾਂ ਦੇ ਕੋਲ ਇੱਕ ਜਿਹੜਾ ਹਥਿਆਰ ਸੀ, ਇੱਕ ਵਜਰ ਉਹਨੂੰ ਕਹਿੰਦੇ ਸੀ, ਉਹ ਇੰਨਾ ਕੁ ਮਜ਼ਬੂਤ ਸੀ ਕਿ ਉਹ ਜਦੋਂ ਪਹਾੜ ਦੇ ਵੀ ਮਾਰ ਦੇਵੇ ਤੇ ਪਹਾੜ ਵੀ ਜਿਹੜਾ ਚੂਰ ਚੂਰ ਹੋ ਸਕਦਾ ਸੀ, ਇੰਨੀ ਕੁ ਤਾਕਤ ਰੱਖਦਾ ਸੀ ਉਹ। ਪਰ ਇਹ ਦੈਤ ਅਜਿਹੇ ਨੇ ਕਿ ਜਿਹੜੇ ਉਸ ਇੰਦਰ ਦੇ ਸਾਹਮਣੇ ਜਾਂਦੇ ਸੀ ਤੇ ਉਹਨੂੰ ਵੀ ਰਾਹ ਨਹੀਂ ਸੀ ਲੱਭਦਾ ਕਿ ਹੁਣ ਮੈਂ ਕਿੱਥੇ ਜਾਵਾਂ, ਭਾਵ ਉਹ ਇਹਨਾਂ ਦਾ ਸਾਹਮਣਾ ਨਹੀਂ ਸੀ ਕਰ ਸਕਦਾ। ਕਵੀ ਜੀ ਦੱਸਦੇ ਨੇ ਕਿ ਅਜਿਹੇ ਬੜੇ ਹੀ ਸੂਰਮੇ ਜਿਹੜੇ ਕਿ ਦੇਵਤਿਆਂ ਦੇ ਸਾਹਮਣੇ ਆ ਜਾਂਦੇ ਸੀ ਤੇ ਦੇਵਤੇ ਉਹਨਾਂ ਦੇ ਸਾਹਮਣੇ ਕੁਛ ਨਜ਼ਰ ਨਹੀਂ ਸੀ ਆਉਂਦੇ, ਅਜਿਹੇ ਸੂਰਮੇ ਯੋਧੇ ਉਸ ਵਕਤ ਇਸ ਤਪਸਵੀ ਦੇ ਕੋਲ ਖੜੇ ਹੋਏ ਸੂਰਮੇ ਦੇ ਕੋਲ ਜਦੋਂ ਪਹੁੰਚੇ, ਸਲਬ ਦਲਨ ਸੇ ਚਲੇ ਤੀਰ ਗਨ ਦੋਹ ਦਿਸ਼ ਤੇ ਛਾਦਿਓ ਅਸਮਾਨ। ਔਰ ਜਿਸ ਤਰ੍ਹਾਂ ਟਿੱਡੀ ਦਲ ਹੁੰਦਾ ਇੱਕ ਕੀੜਿਆਂ ਦਾ ਸਮੂਹ ਜਿਹੜਾ ਕਿ ਬਹੁਤ ਹੀ ਮਾਤਰਾ ਚ ਇਕੱਠਾ ਹੋ ਕੇ ਤੁਰਦਾ, ਕਵੀ ਜੀ ਦੱਸਦੇ ਨੇ ਇਸ ਤਰ੍ਹਾਂ ਦੋਵੇਂ ਪਾਸਿਆਂ ਤੋਂ ਤੀਰ ਚੱਲੇ, ਇੱਧਰ ਉਹ ਇਕੱਲਾ ਸੂਰਮਾ ਹੀ ਇੰਨੇ ਤੀਰ ਚਲਾਉਂਦਾ ਔਰ ਇੱਧਰਲੇ ਪਾਸੇ ਜਿਹੜੇ ਦਾਨਵ ਨੇ ਉਹ ਤੀਰ ਚਲਾਉਂਦੇ ਨੇ। ਇਸ ਤਰ੍ਹਾਂ ਦਾ ਦ੍ਰਿਸ਼ ਹੈ ਕਿ ਸਾਰਾ ਅਸਮਾਨ ਜਿਹੜਾ ਬਿਲਕੁਲ ਢਕਿਆ ਗਿਆ ਉਹ ਤੀਰਾਂ ਦੇ ਨਾਲ। ਉਤ ਅਨੇਕ ਇਤ ਏਕ ਰਹੇ ਰੂਪ ਰਾਖ ਸ਼ਾਦੇ ਬੇਦ ਕਰ ਬਾਨ। ਕਵੀ ਜੀ ਕਥਨ ਕਰਦੇ ਨੇ ਇੱਧਰ ਸਿਰਫ ਇਕੱਲਾ ਹੈ ਔਰ ਇੱਧਰ ਬਹੁਤ ਹੀ ਵੱਡਾ ਸਮੂਹ ਹੈ ਦਾਨਵਾਂ ਦਾ, ਪਰ ਫਿਰ ਵੀ ਇਸ ਸ਼ੂਰਬੀਰ ਨੇ ਇੰਨੀ ਕੁ ਤੇਜ਼ੀ ਦੇ ਨਾਲ ਇੰਨੀ ਕੁ ਫੁਰਤੀ ਦੇ ਨਾਲ ਤੀਰ ਚਲਾਏ ਕਿ ਜਿਹੜੇ ਵੀ ਜਾ ਕੇ ਰਾਖਸ਼ ਦੇ ਵੱਜਦਾ ਸੀ ਉਹ ਉੱਥੇ ਹੀ ਧਰਤੀ ਤੇ ਜਾ ਡਿੱਗਦਾ ਸੀ। ਕਿਉਂਕਿ ਗੁਰੂ ਸਵਾਰਿਓ ਜਿੰਨੇ ਵੀ ਇਹ ਅਵਤਾਰ ਹੁੰਦੇ ਨੇ ਇੱਕ ਜਾਇਜ਼ ਗੱਲ ਹੈ, ਸਹਿਜ ਹੈ ਕਿ ਇਸ ਤਰ੍ਹਾਂ ਦਾ ਕੁਛ ਵੀ ਉਹ ਕਰ ਸਕਦੇ ਨੇ। ਕਿਉਂਕਿ ਜਦੋਂ ਅਸੀਂ ਧਿਆਨ ਵਿੱਚ ਲਿਆਈਏ ਉਹ ਸਮਾਂ ਜਦੋਂ ਸਵੰਬਰ ਹੋ ਰਿਹਾ ਸੀ, ਭਗਵਾਨ ਸ੍ਰੀ ਰਾਮ ਚੰਦਰ ਵੀ ਬੈਠੇ ਨੇ ਔਰ ਉੱਥੇ ਇਹ ਸ਼ਰਤ ਸੀ ਕਿ ਜਿਹੜਾ ਵੀ ਆ ਕੇ ਇਹ ਸ਼ਿਵ ਭਗਵਾਨ ਦੇ ਧਨੁਸ਼ ਦੇ ਉੱਤੇ ਚਿੱਲਾ ਚਾੜ ਦੇਵੇ ਉਸ ਦੇ ਨਾਲ ਇਸ ਸੀਤਾ ਦਾ ਵਿਆਹ ਹੋਏਗਾ, ਸਵੰਬਰ ਵਿੱਚ ਉਹਦੇ ਗਲ ਵਿੱਚ ਆ ਕੇ ਹਾਰ ਪਾਏਗੀ। ਹੁਣ ਇੱਕ ਪਾਸੇ ਬੜੇ ਬੜੇ ਸੂਰਮੇ ਬੈਠੇ ਸੀ ਜਿਹੜੇ ਕਿ ਜ਼ਿਕਰ ਆਉਂਦਾ ਜਿਨ੍ਹਾਂ ਬਾਰੇ ਕਿ ਉਹ ਪਹਾੜ ਨੂੰ ਵੀ ਜੜੋਂ ਹਿਲਾ ਸਕਦੇ ਸੀ, ਬਹੁਤ ਕੁਛ ਕਰਨ ਵਾਲੇ, ਪਰ ਕਿਸੇ ਕੋਲੋਂ ਕੁਛ ਨਾ ਹੋਇਆ। ਤੇ ਜਦੋਂ ਇੱਕ ਪਾਸੇ ਭਗਵਾਨ ਦੇ ਵੱਲ ਨਿਗਾਹ ਗਈ, ਭਗਵਾਨ ਸ਼੍ਰੀ ਰਾਮ ਚੰਦਰ ਵੱਲ, ਉਸ ਵਕਤ ਮਾਤਾ ਸੀਤਾ ਜੋ ਨੇ ਇਹਨਾਂ ਦੇ ਨਾਲ ਬੈਠੀਆਂ ਸਖੀਆਂ ਔਰ ਮਾਤਾ ਸੀਤਾ ਦੇ ਜੋ ਮਾਤਾ ਹਨ ਉਹਨਾਂ ਦੇ ਮਨ ਵਿੱਚ ਵੀ ਵਿਚਾਰ ਆ ਰਿਹਾ ਹੈ ਔਰ ਉਸ ਵਕਤ ਸੀਤਾ ਜੀ ਹਨ ਉਹਨਾਂ ਦੇ ਪਿਤਾ ਵੀ ਸੋਚਦੇ ਪਏ ਨੇ ਕਿ ਕਿੰਨਾ ਵਧੀਆ ਨੌਜਵਾਨ ਹੈ, ਸ਼ਾਇਦ ਮੈਂ ਇਹ ਸ਼ਰਤ ਨਾ ਰੱਖੀ ਹੁੰਦੀ, ਕਿਉਂਕਿ ਇਹਦਾ ਜਿਵੇਂ ਜਿਹਾ ਕੋਮਲ ਸਰੀਰ ਹੈ ਇਹਨੇ ਕਿੱਥੇ ਧਨੁਸ਼ ਚੁੱਕ ਲੈਣਾ, ਸ਼ਾਇਦ ਮੈਂ ਇਹ ਸ਼ਰਤ ਨਾ ਰੱਖੀ ਹੁੰਦੀ ਧਨੁਸ਼ ਵਾਲੀ ਤੇ ਇਹਦੇ ਨਾਲ ਮੈਂ ਆਪਣੀ ਧੀ ਦਾ ਆਨੰਦ ਜ਼ਰੂਰ ਕਰਦਾ, ਵਿਆਹ ਕਰਦਾ। ਮੈਂ ਅਰਜ਼ ਕਰ ਰਿਹਾ ਕਿ ਇਹ ਗੁਰੂ ਪੀਰ ਜੋ ਹੁੰਦੇ ਨੇ ਇਹ ਜਿੰਨੇ ਵੀ ਆਦ ਸ਼ਕਤੀ ਹੁੰਦੀਆਂ ਨੇ ਇਹਨਾਂ ਵਿੱਚ ਇਹ ਸਹਿਜ ਹੀ ਇਹ ਤਾਕਤ ਹੋਏਗੀ, ਕੋਈ ਵੱਡੀ ਗੱਲ ਨਹੀਂ। ਕਿ ਇੱਕ ਪਾਸੇ ਇਹ ਉਹ ਅਵਤਾਰ ਬਾਰੇ ਮੈਂ ਅਰਜ਼ ਕਰ ਰਿਹਾ ਕਿ ਜਿਹੜਾ ਕਿ ਹੇਮਕੁੰਟ ਦੇ ਉੱਤੇ ਤਪੱਸਿਆ ਕਰ ਰਿਹਾ ਸੀ ਦੇਵਤਿਆਂ ਦੇ ਪੁੱਛਣ ਉੱਤੇ ਕਿ ਕੌਣ ਹੈ, ਕਿੱਥੇ ਇਹਦਾ ਜਨਮ ਹੋਇਆ। ਬ੍ਰਹਮਾ ਜੀ ਉਸ ਸ਼ੂਰਬੀਰ ਵਾਸਤੇ ਉਸ ਤਪਸਵੀ ਬਾਰੇ ਦੱਸ ਰਹੇ ਨੇ ਜਿਹੜਾ ਕਿ ਹੁਣ ਤੁਹਾਡੇ ਸਾਹਮਣੇ ਇੱਕ ਦ੍ਰਿਸ਼ ਜੋ ਨਜ਼ਰ ਆ ਰਿਹਾ ਹੈ, ਜਿਹਨੂੰ ਸੁਣ ਰਹੇ ਹੋ ਕਿ ਲੜਾਈ ਕਰ ਰਿਹਾ ਔਰ ਇਕੱਲਾ ਹੀ ਸਾਰੇ ਦਨਵਾਂ ਉੱਤੇ ਭਾਰੀ ਪੈ ਰਿਹਾ ਔਰ ਇਹੀ ਮੈਂ ਅਰਜ਼ ਕਰ ਰਿਹਾ ਕਿ ਇਹ ਕੋਈ ਵੱਡੀ ਗੱਲ ਨਹੀਂ ਨਾ ਵਾਸਤੇ। ਜਦੋਂ ਭਗਵਾਨ ਸ਼੍ਰੀ ਰਾਮ ਚੰਦਰ ਉੱਠ ਕੇ ਜਾਂਦੇ ਨੇ, ਉਹ ਸਵੰਬਰ ਦੀ ਗੱਲ ਮੈਂ ਕਰਾਂ ਕਿ ਇੱਥੇ ਗੱਲ ਆ ਰਹੀ ਹੈ ਕਿ ਬਹੁਤ ਹੀ ਭਾਰੀ ਤਨੁੱਖ ਹੈ ਜਿਹਨੂੰ ਕੋਈ ਹਿਲਾ ਵੀ ਨਹੀਂ ਸਕਿਆ। ਜਦੋਂ ਭਗਵਾਨ ਸ਼੍ਰੀ ਰਾਮ ਚੰਦਰ ਉੱਠੇ ਤੇ ਵੱਡੇ ਵੱਡੇ ਬਲਵਾਨ ਸ਼ੂਰਮੇ ਪਹਿਲਾਂ ਤੇ ਬਸ਼ਰਮ ਹੋਏ ਸੀ ਕਿ ਸਾਡੇ ਤੋਂ ਧਨੁਸ਼ ਨਹੀਂ ਚੁੱਕਿਆ ਗਿਆ, ਫਿਰ ਆਪਸ ਚ ਇੱਕ ਦੂਜੇ ਦੇ ਕੋਲ ਹੋ ਕੇ ਗੱਲਾਂ ਕਰਦੇ ਨੇ ਕਿ ਹੁਣ ਇਹ ਚੁੱਕੇਗਾ ਧਨੁਸ਼ ਨੂੰ, ਹੁਣ ਇਹ ਬੜਾ ਵੱਡਾ ਸੂਰਮਾ ਆ ਗਿਆ, ਸਾਡੇ ਕੋਲ ਹਿੱਲਿਆ ਨਹੀਂ ਜੋ ਧਨੁਸ਼ ਇਹਨੇ ਚੁੱਕ ਲੈਣੇ। ਆਪਸ ਵਿੱਚ ਫਿਰ ਮਖੌਲਾਂ ਕਰਦੇ ਨੇ ਤੇ ਉਧਰ ਜੋ ਸੀਤਾ ਜੀ ਹਨ, ਇੱਕ ਵੱਖਰਾ ਬਹੁਤ ਹੀ ਲੰਬਾ ਇੱਕ ਵਰਤਾਂਤ ਹੈ ਕਿ ਇਸ ਤੋਂ ਪਹਿਲਾਂ ਕਿਸ ਤਰ੍ਹਾਂ ਉਹਨਾਂ ਨੇ ਭਗਵਾਨ ਦੇ ਦਰਸ਼ਨ ਕੀਤੇ ਸੀ ਔਰ ਆਪਣੇ ਮਨ ਵਿੱਚ ਮੰਨ ਲਿਆ ਕਿ ਪਤੀ ਰੂਪ ਵਿੱਚ ਤੇ ਇਹੀ ਹੋਣ, ਪਰ ਮਨ ਵਿੱਚ ਇਹ ਵੀ ਸੰਕੋਚ ਆ ਰਿਹਾ ਕਿ ਇਹ ਤੇ ਨਾਮੁਮਕਿਨ ਹੈ ਕਿਉਂਕਿ ਸੁਕੋਮਲ ਜਿਹਾ ਸਰੀਰ ਹੈ ਔਰ ਧਨੁਸ਼ ਬਹੁਤ ਭਾਰੀ ਹੈ, ਕਿਵੇਂ ਚੱਕ ਲੈਣਗੇ। ਉਸ ਵਕਤ ਜਦੋਂ ਭਗਵਾਨ ਪਹੁੰਚੇ, ਦਸਵੇਂ ਪਾਤਸ਼ਾਹ ਕਹਿੰਦੇ ਨੇ ਖਟਟੂਕ ਕਰਿਓ ਛਿਨ ਮੈਂ ਕਸ ਕੇ ਲੀਏ ਚਾਂਪ ਚਟਾਕ ਚੜਾਏ ਬਲੀ ਖਟਟੂਕ ਕਰਿਓ ਛਿਨ ਮੈਂ ਕਸ ਕੇ। ਕਹਿੰਦੇ ਨੇ ਕਿ ਅੱਖ ਦੀ ਪਲਕ ਜਿੰਨੇ ਚਿਰ ਚ ਮਿਚ ਕੇ ਖੁੱਲਦੀ ਏ, ਇਸ ਤੋਂ ਪਹਿਲਾਂ ਹੀ ਪਤਾ ਹੀ ਨਹੀਂ ਲੱਗਿਆ ਕਦੋਂ ਧਨੁਸ਼ ਨੂੰ ਸਿੱਧਾ ਕਰਕੇ ਚਿੱਲਾ ਚਾੜ ਕੇ ਉਹਨੂੰ 6 ਟੋਟਿਆਂ ਚ ਤਬਦੀਲ ਕਰ ਦਿੱਤਾ। ਸਾਰੇ ਆਪਣੇ ਉਸ ਵਕਤ ਸਭਾ ਚ ਬੈਠੇ ਹੋਏ ਜਿਹੜੇ ਕਹਾਉਂਦੇ ਸੀ ਸੂਰਬੀਰ ਆਪਣੀ ਕੁਰਸੀਆਂ ਤੋਂ ਆਪਣੇ ਬੈਠੇ ਹੋਈ ਜਗ੍ਹਾ ਤੋਂ ਸਥਾਨ ਦੇ ਉੱਤੋਂ ਖੜੇ ਹੋ ਗਏ ਕਿ ਇਹ ਕਿਹੜਾ ਭਾਣਾ ਵਰਤ ਗਿਆ। ਉਹਦੇ ਟੁੱਟਣ ਦੇ ਨਾਲ ਕਹਿੰਦੇ ਨੇ ਜਿੱਥੇ ਵੀ ਸ਼ਿਵ ਭਗਵਾਨ ਤਪੱਸਿਆ ਚ ਲੀਨ ਨੇ ਛਿੰਨ ਵਿੱਚ ਤਪੱਸਿਆ ਟੁੱਟ ਗਈ। ਅਖੰਡ ਯੋਗੀ ਕਿਹਾ ਜਾਂਦਾ ਉਹਨਾਂ ਨੂੰ ਜਿਨ੍ਹਾਂ ਦੇ ਯੋਗ ਨੂੰ ਕਾਮਦੇਵ ਵਰਗੇ ਨਹੀਂ ਤੋੜ ਸਕੇ। ਜਦੋਂ ਧਨੁਸ਼ ਟੁੱਟਿਆ ਸ਼ਿਵ ਭਗਵਾਨ ਦੀ ਸਮਾਧੀ ਖੁੱਲ ਗਈ, ਦਸੇ ਦਿਸ਼ਾਵਾਂ ਜਿਹੜੀਆਂ ਨੇ ਹਿੱਲ ਗਈਆਂ, ਨਾਗ ਲੋਕ ਤੱਕ ਆਵਾਜ਼ ਗਈ, ਸਵਰਗ ਲੋਕ ਤੱਕ ਹਿੱਲ ਗਏ, ਬ੍ਰਹਮਾ ਜੀ ਦਾ ਆਸਣ ਤੱਕ ਹਿੱਲ ਗਿਆ। ਪਰਸ਼ੂਰਾਮ ਤਪੱਸਿਆ ਚ ਬੈਠਾ ਸੀ, ਉਹਦੀ ਤਪੱਸਿਆ ਭੰਗ ਹੋ ਗਈ। ਭਾਵ ਇਹ ਹੋ ਸਕਦਾ ਹੈ, ਇਹ ਕੋਈ ਵੱਡੀ ਗੱਲ ਨਹੀਂ, ਇਹ ਭਗਵਾਨ ਦੀ ਮੌਜ ਹੈ, ਜੇ ਉੱਥੇ ਹੋਇਆ ਤੇ ਇੱਥੇ ਕਿਹੜੀ ਵੱਡੀ ਗੱਲ ਹੈ। ਜਦੋਂ ਇਸ ਤਪਸਵੀ ਦੇ ਬਾਰੇ ਗੱਲ ਕਰੀਏ, ਇੱਕ ਪਾਸੇ ਦਾਨਵ ਹੀ ਦਾਨਵ ਨੇ ਬਹੁਤ ਹੀ ਵੱਡੀ ਗਿਣਤੀ ਵਿੱਚ, ਪਰ ਇੱਕ ਪਾਸੇ ਉਸ ਤਪਸਵੀ ਦੇ ਕੋਲ ਖੜੇ ਹੋਏ ਸ਼ੂਰਬੀਰ ਦੇ ਬਾਰੇ ਕਵੀ ਜੀ ਦੱਸਦੇ ਨੇ ਕਿ ਇੱਕ ਇਕੱਲੇ ਇਸ ਤਪਸਵੀ ਨੇ ਲਸ਼ ਹੋਏ ਸੋ ਰਸ਼ ਨਾ ਹੋਵੇ, ਉਹਦੇ ਸਮੁੱਖ ਪਰ ਹੈ ਤਜ ਪ੍ਰਾਨ, ਤੇ ਕਵੀ ਜੀ ਦੱਸਦੇ ਨੇ ਕਿ ਜਿਹੜਾ ਤੀਰ ਸਿੱਧਾ ਜਾਂਦਾ ਪਿਆ ਨਾ ਕਿ ਇਹ ਦੈਤ ਦੇ ਵੱਜਣੇ, ਤੇ ਉਸ ਵਕਤ ਉਸ ਦੈਤ ਦੇ ਕੋਲ ਇੰਨਾ ਕੁ ਵੀ ਸਮਾਂ ਨਹੀਂ ਹੁੰਦਾ ਕਿ ਸਾਈਡ ਵਿੱਚ ਹਟ ਕੇ ਬਚਾ ਲਵੇ ਆਪਣੇ ਆਪ ਨੂੰ। ਜਿਹੜਾ ਤੀਰ ਸਾਹਮਣੇ ਹੋ ਗਿਆ ਕਿ ਉਹਦੇ ਮਾਰਨੇ, ਉਹਦੇ ਵੱਜ ਕੇ ਹੀ ਰਹਿਣਾ, ਇੰਨੀ ਕੁ ਤੇਜ਼ੀ ਨਾਲ ਆਉਂਦਾ ਸੀ। ਔਰ ਜਿਹਦੇ ਤੀਰ ਵੱਜ ਗਿਆ ਤੇ ਉਸ ਵਕਤ ਕਵੀ ਜੀ ਦੱਸਦੇ ਨੇ ਉਹ ਮੁੱਦੇ ਮੂੰਹ ਧਰਤੀ ਤੇ ਡਿੱਗਦਾ ਸੀ ਤੇ ਦੂਜਾ ਸਾਹ ਨਹੀਂ ਸੀ ਲੈਂਦਾ।
ਆਯੁਧਿਆਵਤ ਪੰਥ ਬਿਦਾਰੇ, ਖੰਡ ਖੰਡ ਤਰ ਗਿਰੇ ਮਾਨ।
ਔਰ ਨਾਲ ਦੀ ਨਾਲ ਜਿਹੜੇ ਉਧਰੋਂ ਸ਼ਸਤਰ ਛੱਡੇ ਜਾਂਦੇ ਸੀ ਦਾਨਵਾਂ ਵੱਲੋਂ, ਕਵੀ ਜੀ ਦੱਸਦੇ ਨੇ ਕਿ ਉਹਨਾਂ ਨੂੰ ਇਹ ਸੂਰਮੇ ਨੇ ਰਾਹ ਵਿੱਚ ਆਉਂਦਿਆਂ ਨੂੰ ਹੀ ਖਤਮ ਕਰ ਦਿੱਤਾ। ਜਿੰਨੇ ਅੱਧ ਤੱਕ ਪਹੁੰਚੇ ਸੀ ਜਾਂ ਤੁਸੀਂ ਉੱਥੇ ਦੀ ਉੱਥੇ ਨਸ਼ਟ ਕਰ ਦਿੱਤੇ। ਅਨੁਜ ਸੇ ਸੁਬੇਲ ਬੇਲ ਕੋਰ ਇਸ ਧਰ ਭਿਰਿਓ ਆਏ ਮਾਰੇ ਖਰ ਤੀਰ। ਜਿਹੜੇ ਦੋਵੇਂ ਦੈਤ ਸੀ ਸੁਬੇਲ ਔਰ ਬੇਲ, ਉਸ ਵਕਤ ਜਿਹੜਾ ਸੁਬੇਲ ਸੀ ਇਹ ਪਹਿਲਾਂ ਲੜਦਾ ਪਿਆ ਸੀ, ਇਹਦਾ ਦੂਸਰਾ ਭਰਾ ਜਿਹੜਾ ਦੈਤ ਹੈ ਬੇਲ, ਇਹ ਬੜੇ ਗੁੱਸੇ ਚ ਆਇਆ। ਉਹ ਕਹਿਣ ਲੱਗਾ ਪਿੱਛੇ ਹਟੋ, ਮੈਂ ਵੇਖਦਾ ਇਹਨੂੰ ਵੱਡੇ ਸੂਰਮੇ ਨੂੰ। ਜਦੋਂ ਸਾਹਮਣੇ ਆ ਕੇ ਉਹਨੇ ਤਿੱਖਾ ਤੀਰ ਚਲਾਇਆ।
ਤਬ ਤਪਸੀ ਸੁਤ ਬੀਦਨ ਹੋਵਾ, ਨਿਕਸ ਸ੍ਰੋਣ ਪਾ ਅਰੁਣ ਸਰੀਰ, ਅੰਗ ਬਿਲੋਕ ਆਪਣੇ ਹਸ ਕਰ, ਤਾਨੋ ਸਰ ਤਰ ਕੈ ਤੀਰ ਗੰਭੀਰ।
ਜਦੋਂ ਇਸ ਬੇਲ ਦੈਤ ਨੇ ਬੜਾ ਹੀ ਤਿੱਖਾ ਤੀਰ ਜ਼ੋਰ ਨਾਲ ਚਲਾਇਆ ਤੇ ਆ ਕੇ ਤਪਸਵੀ ਦੇ ਜਦੋਂ ਵੱਜਿਆ, ਤੇ ਉਹਦੇ ਵੱਜਣ ਦੇ ਨਾਲ ਜਦੋਂ ਥੋੜਾ ਜਿਹਾ ਲਹੂ ਧਰਤੀ ਤੇ ਡਿੱਗਿਆ ਤੇ ਤਪਸਵੀ ਫਿਰ ਮੁਸਕਰਾਇਆ ਕਿ ਕੋਈ ਤੇ ਅਜਿਹਾ ਹੈ ਕਿ ਜਿਹਦਾ ਤੀਰ ਆ ਕੇ ਮੇਰੇ ਵੱਜਿਆ, ਨਹੀਂ ਤੇ ਜਿੰਨੇ ਵੀ ਸੈਂਕੜੇ ਹਜ਼ਾਰਾਂ ਲੱਖਾਂ ਦੈਤ ਮਾਰ ਦਿੱਤੇ ਨੇ, ਕਿਸੇ ਦਾ ਤੀਰ ਸ਼ਸਤਰ ਨੇੜੇ ਤੱਕ ਨਹੀਂ ਸੀ ਪਹੁੰਚਿਆ। ਉਸ ਵਕਤ ਗੁਰੂ ਸਵਾਰਿਓ ਫਿਰ ਬੜੇ ਹੀ ਖੁਸ਼ ਹੋ ਕੇ ਮੁਸਕਰਾ ਕੇ,
ਸ਼ਤਰੂ ਚਾਂਪ ਕੋ ਇੱਕ ਤੇ ਕਾਟਿਓ, ਚਾਰਨ ਤੇ ਤੁਰੰਗ ਬਰ ਬੀਰ।
ਫਿਰ ਬੜੇ ਹੀ ਧਿਆਨ ਦੇ ਨਾਲ ਬੜੇ ਹੀ ਇੱਕ ਅਜਿਹੇ ਅਲੌਕਿਕ ਨਜ਼ਾਰੇ ਵਿੱਚ ਆ ਕੇ, ਕਿਉਂਕਿ ਜਦੋਂ ਤੀਰ ਵੱਜਿਆ ਉਸ ਵਕਤ ਤਪਸਵੀ ਮੁਸਕਰਾਇਆ, ਔਰ ਇੱਕ ਅਜਿਹਾ ਨਜ਼ਾਰਾ ਮਹਿਸੂਸ ਕੀਤਾ ਕਿ ਕੋਈ ਤੇ ਹੈ ਜਿਹਦਾ ਤੀਰ ਆ ਕੇ ਮੈਨੂੰ ਲੱਗਿਆ। ਫਿਰ ਉਸ ਵਕਤ ਕਵੀ ਜੀ ਦੱਸਦੇ ਨੇ ਸਿਰਫ ਇੱਕ ਹੀ ਤੀਰ ਜਦੋਂ ਚਲਾਇਆ ਤੇ ਉਹਦੇ ਨਾਲ ਉਹ ਜਿਹੜਾ ਬੇਲ ਦੈਤ ਸੀ ਉਹਦੀ ਗਰਦਨ ਕੱਟ ਕੇ ਇੱਕ ਪਾਸੇ ਸੁੱਟ ਦਿੱਤੀ, ਔਰ ਚਾਰ ਤੀਰਾਂ ਦੇ ਨਾਲ ਜਿੰਨੇ ਵੀ ਘੋੜੇ ਸਨ ਉਹਨਾਂ ਨੂੰ ਵਿੰਨ ਕੇ ਰੱਖ ਦਿੱਤਾ।
ਗੁਰੂ ਵੀ ਗੁਰਜ ਗਹੀ ਤਬ ਰਾਖਸ, ਦੂਤੀ ਹੱਥ ਮੈਂ ਸਿਪਰ ਸੰਭਾਰ, ਜਾਏ ਪ੍ਰਹਾਰੀ ਤਪਸੀ ਸੁਤ ਕੇ, ਸਤਰੂ ਕੇ ਸਹ ਦੁਸੈ ਪ੍ਰਹਾਰ।
ਜਦੋਂ ਫਿਰ ਭਾਰੀ ਇੱਕ ਗੁਰਜ ਨੂੰ ਚੱਕ ਕੇ ਦੂਸਰਾ ਜਿਹੜਾ ਦੈਤ ਹੈ ਉਹ ਕੋਲ ਗਿਆ ਤਪਸਵੀ ਦੇ, ਔਰ ਉਹਨੇ ਜਾ ਕੇ ਜਦੋਂ ਉਸ ਤਪਸਵੀ ਦੇ ਪ੍ਰਹਾਰ ਕੀਤਾ ਜ਼ੋਰ ਨਾਲ ਮਾਰਿਆ, ਖੈਂਚ ਖੜਗ ਖਰ ਝਾਰਿਓ ਬਲ ਤੇ, ਕੁੰਡਲ ਜੁੱਤ ਸਿਰ ਦੀਨ ਉਤਾਰ। ਔਰ ਤਪਸਵੀ ਨੇ ਜਿਹੜੀ ਇੱਕ ਤਲਵਾਰ ਕੋਲ ਰੱਖੀ ਸੀ ਉਹਨੂੰ ਪੂਰੇ ਜ਼ੋਰ ਨਾਲ ਜਦੋਂ ਏਦਾਂ ਹੀ ਖਿੱਚਿਆ ਤੇ ਉਹ ਜਿਹੜਾ ਰਾਕਸ਼ਸੀ ਕੋਲ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਹਦੀ ਗਰਦਨ ਕੱਟ ਕੇ ਤੇ ਦੂਸਰੇ ਪਾਸੇ ਜਾ ਡਿੱਗੀ।
ਅਸੁਰ ਸਿਆਮ ਤਨ ਗਿਰਿਓ ਪ੍ਰਿਥੀ ਤਲ, ਵਜਰਪਾਤ ਜਿਮ ਸਿੰਘ ਪ੍ਰਹਾਰ।
ਕਵੀ ਜੀ ਕਹਿੰਦੇ ਨੇ ਕਿ ਜਿਵੇਂ ਗੱਲ ਆਈ ਸੀ ਇੰਦਰ ਦੇਵਤੇ ਦੀ ਕਿ ਇੰਦਰ ਦੇਵ ਦਾ ਜਿਹੜਾ ਵਜਰ ਹੈ ਉਹਦੇ ਪ੍ਰਹਾਰ ਦੇ ਨਾਲ ਜਿਵੇਂ ਇੱਕ ਚੋਟੀ ਪਹਾੜ ਦੀ ਹੋਵੇ ਉਹ ਢਹਿ ਢੇਰੀ ਹੋ ਜਾਏ, ਇਸ ਤਰ੍ਹਾਂ ਹੋਇਆ ਕਿ ਉਸ ਵਕਤ ਉਸ ਤਪਸਵੀ ਨੇ ਜਦੋਂ ਇਹ ਆਪਣੀ ਤਲਵਾਰ ਨੂੰ ਤਿੱਖੀ ਨੂੰ ਚਲਾਇਆ ਤੇ ਉਸ ਜਿਹੜਾ ਦੈਤ ਹੈ ਉਹਦਾ ਜਿਹੜਾ ਸਿਰ ਹੈ ਧਰਤੀ ਤੇ ਏਦਾਂ ਡਿੱਗਿਆ ਜਾ ਕੇ ਜਿਵੇਂ ਇੰਦਰ ਦੇ ਕੋਲੋਂ ਵਜਰ ਲੱਗਣ ਦੇ ਨਾਲ ਪਹਾੜ ਦੇ ਉੱਤੋਂ ਉਹਦੀ ਚੋਟੀ ਡਿੱਗਦੀ ਹੈ। ਹਤਿਓ ਸੁਬੇਲ ਬਿਲੋਕ ਬੇਲ ਨੇ, ਬੋਲਿਓ ਬਲੀ ਬੀਰ ਵੱਡ ਬਾਹੂ। ਜਦੋਂ ਇੱਕ ਦੈਤ ਸੁਬੇਲ ਦਾ ਵੱਧ ਹੋ ਗਿਆ ਤੇ ਨਾਲ ਵਾਲੇ ਭਰਾ ਨੇ ਬੇਲ ਨੇ ਜਦੋਂ ਵੇਖਿਆ,
ਖਰੋ ਹੋ ਤਵ ਜਾਨ ਨਾ ਦਹੋ, ਇਮ ਕਹਿ ਚਮੂਲੀਨ ਰਣ ਮਾਹੂ।
ਉਸ ਵਕਤ ਬੇਲ ਦੈਤ ਕਹਿਣ ਲੱਗਾ, ਉਹ ਤਪਸਵੀ ਆਪਣੀ ਜਗ੍ਹਾ ਤੇ ਖਲੋਤਾ ਰਹਿ, ਹੁਣ ਤੈਨੂੰ ਜਾਣ ਨਹੀਂ ਦੇਵਾਂਗਾ। ਇਹ ਗੱਲ ਕਹਿ ਕੇ ਜਦੋਂ ਉਹਨੇ ਆਪਣੀ ਸੈਨਾ ਨੂੰ ਨਾਲ ਲਿਆ, ਘੋਰ ਕਰਿਓ ਸੰਗਰਾਮ ਰਾਕਸ਼ਨ, ਇੱਕ ਵਾਰ ਹੀ ਸ਼ਸਤਰ ਪ੍ਰਵਾਹ, ਬੜਾ ਹੀ ਘੋਰ ਯੁੱਧ ਹੋਇਆ। ਇੱਕ ਵਾਰ ਵਿੱਚ ਕਿੰਨੇ ਹੀ ਸ਼ਸਤਰ ਚੱਲੇ ਉੱਥੇ। ਭੀਖਨ ਭੇਖ ਪੂਰ ਪਵਕੰਤੇ, ਪਰੇ ਉਮੜ ਭੱਟ ਰਣ ਕਰ ਚਾਹੂ। ਕਵੀ ਜੀ ਉਹਨਾਂ ਦਾਨਵਾਂ ਬਾਰੇ ਦੱਸਦੇ ਨੇ ਜਿਨ੍ਹਾਂ ਦੇ ਵੇਸ ਬੜੇ ਹੀ ਡਰਾਉਣੇ ਸਨ। ਉਹ ਜਿਹੜੇ ਨੇ ਭਵਕਾਂ ਮਾਰਦੇ ਹੋਏ, ਭਾਵ ਰੋਲਾ ਪਾਉਂਦੇ ਹੋਏ, ਉਸ ਵਕਤ ਉਹਨਾਂ ਦਾਨਵਾਂ ਦੀ ਭੀੜ ਜਿਹੜੀ ਹੈ, ਜਿਹੜੇ ਕਿ ਰਣਭੂਮੀ ਵਿੱਚ ਆ ਕੇ ਬੜੇ ਚਾਹ ਦੇ ਨਾਲ, ਬੜੀ ਖੁਸ਼ੀ ਦੇ ਨਾਲ ਜਿਹੜੇ ਯੁੱਧ ਕਰਦੇ ਨੇ, ਉਸ ਵਕਤ ਉਹ ਆ ਕੇ ਤਪਸਵੀ ਦੇ ਕੋਲ ਯੁੱਧ ਕਰਨ ਲੱਗੇ। ਰਿਖੀ ਨੰਦਨ ਗਨ ਕਰੇ ਨਿਕੰਦਨ, ਬ੍ਰਿੰਦ ਪ੍ਰਹਾਰ ਸਰੀਰ ਸਹਾਰ। ਉਸ ਵਕਤ ਉਸ ਰਿਖੀ ਦੇ ਤੇਜ ਤੋਂ ਉਤਪੰਨ ਹੋਏ ਤਪਸਵੀ ਨੇ ਇਕੱਲੇ ਨੇ ਹੀ ਬਹੁਤ ਸਾਰੇ ਦਾਨਵ ਸੀ ਜਿਹੜੇ ਉਹਨਾਂ ਨੂੰ ਨਿਕੰਦਨ ਤੋਂ ਭਾਵ ਉਹਨਾਂ ਦਾ ਨਾਸ ਕੀਤਾ, ਉਹਨਾਂ ਨੂੰ ਦੂਰ ਕੀਤਾ ਔਰ ਆਪਣੇ ਸਰੀਰ ਤੇ ਬਹੁਤ ਸਾਰੇ ਪ੍ਰਹਾਰ ਸਹੇ। ਕਰ ਲਾਗਵਤਾ ਸ਼ਸਤਰ ਬ੍ਰਖਾਏ, ਨਿਜ ਪਿਤ ਕੋ ਤਪ ਹਿਰਦੇ ਸੰਭਾਰ। ਔਰ ਆਪਣੇ ਪਿਤਾ ਦਾ ਜਿਹੜਾ ਤਪ ਸੀ ਉਹਨੂੰ ਹਿਰਦੇ ਚ ਯਾਦ ਕੀਤਾ, ਉਥੋਂ ਫਿਰ ਤਾਕਤ ਮਿਲੀ ਤੇ ਕੀ ਹੋਇਆ, ਬੜੀ ਹੀ ਜਲਦੀ ਦੇ ਨਾਲ ਬਹੁਤ ਸਾਰੇ ਸ਼ਸਤਰ ਚਲਾਏ, ਭਾਵ ਜਿਹੜੀ ਕੋਲ ਤਲਵਾਰ ਸੀ ਉਹਦੇ ਨਾਲ ਉਹਨਾਂ ਦੁਸ਼ਮਣਾਂ ਤੇ ਜਦੋਂ ਪ੍ਰਹਾਰ ਕੀਤਾ। ਤੀਖਨ ਤੀਰ ਤਰਾ ਤਰ ਸ਼ੋਰਤ, ਫੋਰਤ ਉਰ ਫਿਰ ਕਰ ਦਿਸ਼ਚਾਰ। ਤੇ ਕੋਲ ਜਿਹੜਾ ਧਨੁਸ਼ ਸੀ ਉਹਦੇ ਨਾਲ ਤੀਰਾਂ ਨੂੰ ਚਲਾ ਚਲਾ ਕੇ ਇੰਨੀ ਕੁ ਛੇਤੀ ਦੇ ਨਾਲ ਤੀਰ ਚਲਾਏ, ਜਿਨ੍ਹਾਂ ਦੇ ਨਾਲ ਕਵੀ ਜੀ ਕਹਿੰਦੇ ਨੇ ਚਾਰੇ ਪਾਸੇ ਤੋਂ ਅਜਿਹੇ ਵਾਰ ਕੀਤੇ ਜਿਹੜੇ ਰਾਕਸ਼ਸ਼ ਸਨ ਉਹਨਾਂ ਦੇ ਸਿਰਾਂ ਨੂੰ ਫੋੜ ਕੇ ਰੱਖ ਦਿੱਤਾ। ਜਿਮ ਖਾਤੀ ਬਨ ਗਨ ਕੋ ਕਟਤ, ਤਿਮ ਏਕਾਕੀ ਕਰਤ ਪ੍ਰਹਾਰ। ਕਵੀ ਜੀ ਬੜਾ ਵਧੀਆ ਪ੍ਰਮਾਣ ਦਿੰਦੇ ਨੇ। ਕਵੀ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਤਰਖਾਣ ਹੁੰਦਾ ਜੋ ਇਕੱਲਾ ਹੀ ਬਹੁਤ ਸਾਰੀ ਲੱਕੜੀਆਂ ਨੂੰ ਕੱਟ ਦਿੰਦਾ, ਉਸੇ ਤਰ੍ਹਾਂ ਇਹ ਤਪਸਵੀ ਜੋ ਹੈ ਇਹਨੇ ਇਕੱਲੇ ਨੇ ਹੀ ਬਹੁਤ ਸਾਰੇ ਦਾਨਵ ਜੋ ਦੈਤ ਨੇ ਉਹਨਾਂ ਦਾ ਨਾਸ ਕੀਤਾ, ਭਾਵ ਉਹਨਾਂ ਨੂੰ ਕੱਟ ਦਿੱਤਾ। ਜਿਤ ਕਹਤੇ ਕਿਤ ਭਜੇ ਤ੍ਰਾਸ ਤਰ, ਕਰਿਓ ਬੇਲ ਨੇ ਕ੍ਰੋਧ ਮਹਾਨ, ਸੈਲ ਸ੍ਰਿੰਗ ਕਰਿਓ ਜਿਉ ਖਾਰਿਓ, ਸਮੁਖ ਪ੍ਰਹਾਰਿਓ ਰਣ ਕਮਸਾਨ। ਜਿੰਨੇ ਕੁ ਜਿਹੜੇ ਰਾਕਸ਼ ਸੀ ਕੁਛ ਨੂੰ ਤੇ ਮਾਰ ਦਿੱਤਾ ਇਹ ਤਪਸਵੀ ਨੇ, ਪਰ ਜਿਹੜੇ ਬਚੇ ਉਹ ਡਰ ਕੇ ਭੱਜ ਗਏ। ਉਸ ਵਕਤ ਜਿਹੜਾ ਸੁਬੇਲ ਸੀ ਉਹ ਤੇ ਪਹਿਲਾਂ ਹੀ ਮਰ ਗਿਆ, ਹੁਣ ਦੂਸਰਾ ਭਰਾ ਜਿਹੜਾ ਰਾਕਸ਼ਸ਼ ਬਚਿਆ ਬੇਲ, ਉਹ ਬੜੇ ਹੀ ਗੁੱਸੇ ਵਿੱਚ ਕ੍ਰੋਧ ਵਿੱਚ ਆ ਕੇ ਏਡਾ ਕੁ ਸੂਰਵੀਰ ਸੀ ਕਿ ਇਹਨੇ ਇੱਕ ਪਹਾੜ ਨੂੰ ਆਪਣੇ ਹੱਥਾਂ ਵਿੱਚ ਚੁੱਕ ਲਿਆ ਔਰ ਕੋਸ਼ਿਸ਼ ਕੀਤੀ ਕਿ ਇਹਨੂੰ ਜ਼ੋਰ ਦੇ ਨਾਲ ਇਸ ਤਪਸਵੀ ਦੇ ਉੱਪਰ ਮਾਰਾਂ ਤਾਂ ਜੋ ਇਹ ਤਪਸਵੀ ਜਿਹੜਾ ਪਹਾੜ ਦੇ ਥੱਲੇ ਹੀ ਦੱਬ ਕੇ ਮਰ ਜਾਵੇ। ਪਰ ਕੀ ਹੋਇਆ, ਆਵਤ ਪਿਖ ਸਰ ਸੋਂ ਕਰ ਚੂਰਨ, ਪਰਿਓ ਧਰਨ ਕਸ਼ਕਾਜ ਸਰਾ। ਉਸ ਵਕਤ ਤਪਸਵੀ ਨੇ ਇੱਕ ਅਜਿਹਾ ਤਿੱਖਾ ਤੀਰ ਛੱਡਿਆ ਜਿਹੜਾ ਕਿ ਪਰਬਤ ਦੇ ਵਿੱਚ ਲੱਗਦੇ ਸਾਰ ਉਹਨੂੰ ਖੰਡ ਖੰਡ ਉਹਨੇ ਕਰ ਦਿੱਤਾ, ਭਾਵ ਉਹ ਰਾਕਸ਼ਸ਼ ਜੋ ਹੈ ਉਹਦਾ ਕੁਛ ਵੀ ਸਰਿਆ ਬਣਿਆ ਨਾ, ਉਹਦੀ ਕੋਈ ਵੀ ਅਜਿਹੀ ਰੀਝ ਪੂਰੀ ਨਾ ਹੋਈ। ਮੁਨੀ ਸੁਤਯੁਲਤ ਬਾਲ ਧਨ ਤਾਨਿਓ, ਰਿਪ ਉਰ ਹਤਿਓ ਗਿਰਿਓ ਤਜ ਪ੍ਰਾਨ। ਉਸ ਵਕਤ ਤਪਸਵੀ ਨੇ ਅਗਨੀ ਬਾਣ ਜਦੋਂ ਛੱਡਿਆ, ਉਹ ਜਾ ਕੇ ਉਸ ਰਿਪੂ ਉਸ ਵੈਰੀ ਰਾਕਸ਼ਸ਼ ਦੇ ਜਦੋਂ ਹਿਰਦੇ ਵਿੱਚ ਲੱਗਿਆ ਤੇ ਗੁਰੂ ਸਵਾਰਿਓ ਕੀ ਹੋਇਆ, ਉਸੇ ਵਕਤ ਉਹ ਰਾਕਸ਼ਸ਼ ਜੋ ਹੈ ਪ੍ਰਾਣ ਤਿਆਗ ਗਿਆ, ਭਾਵ ਮਰ ਗਿਆ। ਸੋ ਸਾਧ ਸੰਗਤ ਜੀ, ਸਮਾਂ ਹੋ ਚੁੱਕਿਆ, ਜਿਸ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਨਗੇ ਆਪ ਜੀ ਦੇ ਚਰਨਾਂ ਵਿੱਚ ਫਿਰ ਅਰਜ਼ ਕੀਤੀ ਜਾਏਗੀ ਕਿ ਇਹ ਜੋ ਹੇਮਕੁੰਟ ਦਾ ਤਪਸਵੀ ਹੈ, ਪਹਿਲਾਂ ਤੁਸੀਂ ਸੁਣਿਆ ਸੀ ਕਿ ਉਹਦੀ ਤਪੱਸਿਆ, ਉਸ ਤੋਂ ਬਾਅਦ ਦੇਵਤਿਆਂ ਨੇ ਬ੍ਰਹਮਾ ਜੀ ਕੋਲੋਂ ਪੁੱਛਿਆ ਸੀ ਕਿ ਜਿਹੜੇ ਤਪਸਵੀ ਦੀ ਵਡਿਆਈ ਕਰਦੇ ਪਏ ਉਹ ਹੈ ਕੌਣ ਹੈ, ਕਿਹਦਾ ਪੁੱਤਰ ਹੈ, ਇਹ ਦੱਸੋ। ਇਹ ਜੋ ਆਪ ਜੀ ਨੇ ਹੁਣ ਸੁਣਿਆ ਉਸ ਹੇਮਕੁੰਟ ਦੇ ਤਪਸਵੀ ਬਾਰੇ ਕਿ ਕਿਸ ਤਰ੍ਹਾਂ ਦੈਤਾਂ ਦਾ ਨਾਸ ਕਰ ਰਹੇ ਨੇ, ਅੱਗੇ ਸਤਿਗੁਰੂ ਜੀ ਜਿਵੇਂ ਕਿਰਪਾ ਕਰਨਗੇ ਫਿਰ ਅਰਜ਼ ਕਰਾਂਗੇ ਆਪ ਜੀ ਦੇ ਚਰਨਾਂ ਵਿੱਚ। ਸਤਿਗੁਰੂ ਜੀ ਨੂੰ ਧੰਨ ਕਹੋ, ਸਭ ਗੱਜ ਕੇ ਕਹੋ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।